ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ 43 ਅੰਗ ਤੇ ਬਖਸ਼ਿਸ਼ ਕਰ ਰਹੇ ਨੇ ਪਾਵਨ ਪਵਿੱਤਰ ਉਪਦੇਸ਼। ਰਹਾਉ ਦੀਆਂ ਪੰਕਤੀਆਂ ਹਨ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੁਫੱਕੜੇ। ਕੁਫੱਕੜੇ ਹੁੰਦੇ ਨੇ ਖੋਟੇ ਕੰਮ, ਸਭ ਮੁਕਦੀ ਚੱਲੀ ਰਹਿਣ, ਉਮਰ ਰੂਪੀ ਰਾਤ ਲੰਘ ਗਈ ਤੇਰੀ, ਲਾਹਾ ਹਲੇ ਤੱਕ ਲਿਆ ਹੀ ਨਹੀਂ ਕੋਈ। ਸ੍ਰੀ ਰਾਗ ਮਹੱਲਾ ਪੰਜਵਾਂ। ਪੰਚਮ ਪਿਤਾ ਗੁਰੂ ਅਰਜਨ ਦੇਵ ਮਹਾਰਾਜ ਸ੍ਰੀ ਰਾਗ 'ਚ 73ਵਾਂ ਸ਼ਬਦ ਬਖਸ਼ਿਸ਼ ਕਰਦੇ ਨੇ 43 ਅੰਗ ਤੇ। ਸਤਿਗੁਰੂ ਫਰਮਾਉਂਦੇ ਨੇ ਇਹ ਜਿਹੜੇ ਸੰਸਾਰ ਦੇ ਜੀਵ ਨੇ, ਇਹ ਜਿਹੜੀ ਚੀਜ਼ ਮੂੰਹ 'ਚ ਜਿਵੇਂ ਹੌਲੀ ਹੌਲੀ ਚਗਲਦਿਆਂ ਹੋਇਆ ਰਸ ਲਏ ਤੋਂ ਬਿਨਾਂ ਹੀ ਬਾਹਰ ਸੁੱਟ ਦੇਣੀ, ਉਹਨੂੰ ਕਹਿੰਦੇ ਪਪੋਲਣਾ। ਆ ਜਿਵੇਂ ਅੱਜ ਕੱਲ੍ਹ ਆ ਨਿਆਣੇ ਖਾਂਦੇ ਨੇ ਚਿੰਗਮ ਜੀ, ਉਹ ਖਾਈ ਜਾਂਦੇ, ਹੁੰਦਾ ਤਾਂ ਕੁਛ ਵੀ ਨਹੀਂ ਹੈ ਉਹਦੇ 'ਚ, ਬਸ ਖਾਈ ਜਾਣਾ ਖਾਈ ਜਾਣਾ ਖਾਈ ਜਾਣਾ ਫਿਰ ਸੁੱਟ ਦੇਣਾ, ਉਹਨੂੰ ਕਹਿੰਦੇ ਪਪੋਲਣਾ। ਨਾ ਉਹਦੇ 'ਚ ਕੋਈ ਅੰਦਰ ਨੂੰ ਗਿਆ ਨਾ ਬਾਹਰ ਨੂੰ ਗਿਆ, ਸਿਰਫ ਐਵੇਂ ਇੱਕ ਮੂੰਹ ਹੀ ਹਿਲਾਇਆ ਬਸ। ਆਓ ਉਸ ਅੱਖਰ ਨੂੰ ਸਤਿਗੁਰੂ ਕਹਿੰਦੇ ਭਲਕੇ ਉੱਠ ਪਪੋਲੀ ਹੈ, ਬਿਣ ਬੁੱਝੇ ਮੁਗਧਾ ਜਾਣ। ਸੋ ਇਹ ਜਿਹੜੇ ਸੰਸਾਰੀ ਲੋਕ ਨੇ ਹਮੇਸ਼ਾ ਸਵੇਰੇ ਉੱਠ ਕੇ ਗ੍ਰੰਥਾਂ ਨੂੰ ਪਪੋਲਦੇ ਹਨ, ਫਰੋਲਦੇ ਨੇ, ਇੱਧਰ ਉੱਧਰ ਪੱਤੇ ਉਲਟਾਈ ਜਾਂਦੇ ਨੇ, ਪਰ ਵਿੱਚੋਂ ਜਿਹੜਾ ਅਸਲ ਸਿਧਾਂਤ ਹੈ ਉਹਨੂੰ ਗ੍ਰਹਿਣ ਨਹੀਂ ਕਰਦੇ। ਭਲਕੇ ਉੱਠ ਪਪੋਲੀ ਹੈ, ਬਿਣ ਬੁੱਝੇ ਮੁਗਧਾ ਜਾਣ। ਸਿਧਾਂਤ ਦੇ ਬੁੱਝੇ ਤੋਂ ਬਿਨਾਂ ਇਹ ਜਿਹੜੇ ਮੂਰਖ ਜੀਵ ਨੇ, ਅਣਜਾਣ ਨੇ, ਅਗਿਆਤ ਨੇ, ਸਵੇਰੇ ਉੱਠਦਿਆਂ ਸਾਰ ਹੀ ਇਸ ਕਰਕੇ ਪਾਲਦੇ ਪੋਸਦੇ ਨੇ ਆਪਣੀ ਦੇਹੀ ਨੂੰ। ਨਾਮ ਸਿਮਰਨ ਦੇ ਬੁੱਝੇ ਤੋਂ ਬਿਨਾਂ ਸੰਸਾਰ ਦੇ ਵਿੱਚ ਜਿੰਨੇ ਲੋਕ ਨੇ ਅਗਿਆਨਤਾ ਸਹਿਤ ਹੋ ਰਹੇ ਨੇ। ਅਗਿਆਨ ਜਿਵੇਂ ਸਤਿਗੁਰੂ ਨੇ ਇੱਕ ਅੱਖਰ ਵਰਤਿਆ ਮੂਰਖ ਪੁਰਸ਼, ਮੂਰਖ ਬਾਰੇ ਆਪਾਂ ਜਾਣ ਲਈਏ ਕਿ ਇੱਕ ਬੰਦਾ ਹੈ, ਉਹਨੂੰ ਜੇ ਕਹੀਏ ਕਿ ਬਾਹਰ ਮੀਂਹ ਪੈਂਦਾ ਅੰਦਰ ਨੂੰ ਆ ਜਾਓ, ਜਾਂ ਧੁੱਪ ਹੈ ਜਾ ਦੇ, ਉਹ ਅੰਦਰ ਨੂੰ ਆ ਜਾਂਦਾ। ਕਹਿੰਦੇ ਇੱਕ ਬੰਦੇ ਨੂੰ ਕਹੀਏ ਜੇ ਮੀਂਹ ਪੈਂਦਾ ਅੰਦਰ ਆ ਜਾ, ਕਹਿੰਦੇ ਕਿਉਂ ਆਵਾਂ, ਮੈਂ ਕੋਈ ਤੇਰਾ ਬੰਨਿਆ, ਤੇਰੇ ਆਖੇ ਕਿਉਂ ਲੱਗਾਂ। ਇਹ ਹੁੰਦਾ ਮੂਰਖ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇੱਕ ਤਾਂ ਉਹ ਨੇ ਜਿਹੜੇ ਸੁਣਦੇ ਹੀ ਬਾਣੀ ਦਾ ਮੰਨਣ ਕਰਦੇ ਨੇ, ਇੱਕ ਉਹ ਨੇ ਜਿਹੜੇ ਅੱਗਿਓਂ ਜਵਾਬ ਸਵਾਲ ਕਰਦੇ ਨੇ, ਉਹ ਹੁੰਦੇ ਨੇ ਮੂਰਖ ਪੁਰਸ਼। ਉਹ ਕੀ ਕਰਦੇ ਨੇ, ਪਪੋਲੀ ਆ ਭਾਵ ਪਪੋਲਦੇ ਨੇ, ਲਓ ਜੀ ਉੱਥੇ ਆਹ ਲਿਖਿਆ ਸੀ, ਉੱਥੇ ਆਹ ਲਿਖਿਆ ਸੀ, ਫਲਾਣੇ ਥਾਂ ਆਹ ਲਿਖਿਆ ਸੀ। ਗੱਲ ਸੀ ਮੂਲ ਰੂਪ ਦੇ ਵਿੱਚ ਨਾਮ ਦਾ ਰਸ ਲੈਣ ਦੀ, ਗੱਲ ਸੀ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਨ ਦੀ। ਪਰ ਅੱਜ ਦਾ ਸੰਸਾਰ ਨਾਮ ਦਾ ਰਸ ਲੈਣ ਦੀ ਬਜਾਏ ਇਹ ਬਿੰਦੀ ਐ ਨਹੀਂ, ਇੱਥੇ ਟਿੱਪੀ ਐ ਨਹੀਂ, ਇੱਥੇ ਵਿਸ਼ਰਾਮ ਐ ਨਹੀਂ, ਆਹ ਪੰਗਤੀ ਐ ਨਹੀਂ, ਉਹ ਫਲਾਨਾ ਗਲਤ ਕਰਦਾ, ਉਹ ਫਲਾਨਾ ਠੀਕ ਕਰਦਾ। ਇਹ ਪੰਜ ਗੱਲਾਂ ਬੋਲੀਆਂ, 100 ਗੱਲ ਹੈ, ਇੱਦਾਂ ਦੀ 1000 ਵੀ ਹੋ ਸਕਦੀ, 1000 ਦੇ ਲਗਭਗ ਇੱਦਾਂ ਦੀਆਂ ਗੱਲਾਂ ਪਪੋਲਣਾ ਕਹਿੰਦੇ ਇਹਨੂੰ, ਉਹ ਨਹੀਂ ਠੀਕ, ਉਹ ਨਹੀਂ ਠੀਕ, ਉਹ ਨਹੀਂ ਠੀਕ, ਉਹ ਨਹੀਂ ਠੀਕ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਦੁਨੀਆਂ ਦੇ ਅੰਦਰ ਜਿੰਨੇ ਵੀ ਲੋਕ ਰੌਲਾ ਪਾਉਣ ਵਾਲੇ ਨੇ ਧਰਮ ਦੇ ਨਾਂ 'ਤੇ, ਧਰਮ ਦੇ ਕਰਮ ਨੂੰ ਕਰਨ ਵਾਲੇ ਦਿਖਾਵਾ ਮਾਤਰ, ਉਹਨਾਂ ਵਿੱਚੋਂ ਸਾਰਿਆਂ ਨੂੰ ਪੁੱਛੋ ਵੀ ਤੁਹਾਨੂੰ ਕਿਸੇ ਨੂੰ ਨਾਮ ਦਾ ਰਸ ਆਇਆ, ਕੋਈ ਮਨ ਦੀ ਇਕਾਗਰਤਾ ਹੋਈ ਤੁਹਾਡੀ? ਕਹਿੰਦੇ ਨਾ, ਉਹ ਤਾਂ ਨਹੀਂ ਆਇਆ। ਇਸ ਕਰਕੇ ਸਤਿਗੁਰੂ ਕਹਿੰਦੇ ਬਿਣ ਬੁੱਝੇ ਮੁਗਧ ਅਜਾਣ। ਜਿਹੜੀ ਸਟੇਜ ਹੈ ਮੁਗਧ ਦੀ, ਇਹ ਬਹੁਤ ਹੀ ਜ਼ਿਆਦਾ ਭੈੜੀ, ਅਜਾਣ ਉਦੋਂ ਵੀ ਭੈੜਾ। ਅਸੰਖ ਮੂਰਖ ਅੰਧ ਘੋਰ, ਜਿਵੇਂ ਮਹਾਰਾਜ ਨੇ ਬਚਨ ਲਿਖਿਆ, ਬਿਲਕੁਲ ਹੀ ਬੇਸਮਝ ਲੋਕ ਨੇ, ਨਾਮ ਦਾ ਰਸ ਲੈਣ ਦੀ ਬਜਾਏ ਬਾਣੀ ਦੀ ਫਰੋਲਾ ਫਰਾਲੀ ਜ਼ਿਆਦਾ ਕਰਦੇ ਨੇ। ਫਰੋਲਾ ਫਰਾਲੀ ਵਿੱਚ ਫਿਰ ਡਾਂਗ ਸੋਟਾ ਖੜਕਦਾ, ਉਹ ਕਹਿੰਦਾ ਇੱਥੇ ਵਿਸ਼ਰਾਮ ਨਹੀਂ, ਉਹ ਕਹਿੰਦਾ ਇੱਥੇ ਨਹੀਂ, ਦੋਨੋਂ ਲੜ ਪਏ ਆਪਸ ਵਿੱਚ, ਚਲੋ ਆਪੋ ਆਪਣੇ ਘਰ ਬਹਿ ਗਏ ਜਾ ਕੇ, ਮੈਂ ਉਹਦੇ ਨਾਲ ਨਹੀਂ ਬੋਲਣਾ, ਉਹ ਕਹਿੰਦਾ ਮੈਂ ਉਹਦੇ ਨਾਲ ਨਹੀਂ ਬੋਲਣਾ। ਉਹ ਅੱਧੇ ਲੋਕ ਆਪਣੇ ਵੱਲ ਕਰ ਲੈਂਦਾ, ਅੱਧੀ ਸੰਗਤ ਨੂੰ ਦੂਜੇ ਆਪਣੇ ਵੱਲ ਕਰ ਲੈਂਦੇ ਨੇ, ਉਹ ਸਾਰੀ ਸੰਗਤ ਦੇ ਪਹਿਲਾਂ 2 ਟੋਟੇ, ਫਿਰ 4 ਟੋਟੇ, ਫਿਰ 6 ਟੋਟੇ ਸੰਗਤ ਪਾੜ ਕੇ ਅੱਡ ਅੱਡ ਕਰ ਲਈ ਸਾਰੀ, ਅਤੇ ਸਾਰੀ ਸੰਗਤ ਨੂੰ ਪੁੱਛੋ ਵੀ ਤੁਹਾਨੂੰ ਕੀ ਮਿਲਿਆ ਅੱਡ ਅੱਡ ਹੋ ਕੇ। ਕਦੇ ਕੋਈ ਇਕਾਗਰਤਾ, ਕੋਈ ਨਾਮ ਦਾ ਰਸ, ਕੋਈ ਚਿੱਤ ਦਾ ਟਿਕਾਓ, ਕੋਈ ਮਨ ਨੂੰ ਠੰਡ ਪਈ ਹੈ? ਨਹੀਂ, ਕਹਿੰਦੇ ਠੰਡ ਤਾਂ ਨਹੀਂ, ਕਿਉਂਕਿ ਪਾਰਟੀਬਾਜ਼ੀ ਵਧੀਆ ਬਣ ਗਈ ਸਾਡੀ, ਲੜਾਈ ਲੜੂਈ ਵਧੀਆ ਕਰ ਲੈਂਦੇ ਅਸੀਂ, ਸਿੱਖਾਂ ਵਾਲਾ ਜਿਹੜਾ ਕੰਮ ਖਾਸ। ਇਸ ਕਰਕੇ ਕਹਿੰਦੇ ਮਹਾਰਾਜ ਨੇ ਵੀ ਕਿਹਾ ਕਿ ਖਾਲਸਾ ਜੋ ਚੜ੍ਹੇ ਤੁਰੰਗ, ਖਾਲਸਾ ਸੋ ਜੋ ਕਰੇ ਨਿੱਤ ਜੰਗ। ਕਹਿੰਦੇ ਉਹ ਤਾਂ ਸਾਡੇ ਕੋਲ ਹੈਗੀ ਗੱਲ, ਭਾਈ ਨਾਮ ਦਾ ਰਸ ਨਹੀਂ ਹੈ। ਸਤਿਗੁਰੂ ਕਹਿੰਦੇ ਨੇ ਆਤਮ ਰਸ ਜੇ ਜਾਨ ਹੀ ਸੋ ਹੈ ਖਾਲਸ ਦੇ ਬ੍ਰਹਮ ਹੈ ਮੋਹ ਮੈਂ ਤਾਸ ਮੈਂ ਰੰਚਕ ਨਾਹੀਂ ਭੇਵ। ਮਹਾਰਾਜ ਕਹਿੰਦੇ ਨਾਮ ਦਾ ਰਸ ਵੀ ਤਾਂ ਲਓ। ਸੋ ਪ੍ਰਭ ਚੇਤਨਾ ਆਇਓ ਛੁਟੈਗੀ ਬੇਬਾਣ। ਉਹ ਕਰਤਾ ਪੁਰਖ ਵਾਹਿਗੁਰੂ ਦਾ ਨਾਮ ਤਾਂ ਕਦੇ ਚੇਤੇ ਹੀ ਨਹੀਂ ਆਇਆ, ਮਨ ਦੇ ਅੰਦਰ ਵਸਿਆ ਹੀ ਨਹੀਂ। ਇਹੀ ਮਨ ਚ ਹੁੰਦੀ ਕਿ ਕਿਹਨੂੰ ਕਦੋਂ ਸਿੱਟੀਏ, ਕਿਹਦੇ ਨਾਲ ਕਿੰਨੀ ਈਰਖਾ ਕਰੀਏ, ਕਿਹਦੇ ਨਾਲ ਕਿੰਨੀ ਦਵੈਸ਼ ਕਰੀਏ। ਇਸ ਲਈ ਅੰਤਮ ਸਮੇਂ ਉਹਨਾਂ ਦੀ ਜਿਹੜੀ ਹਾਲਤ ਹੋਣੀ ਹੈ, ਉਹਨਾਂ ਦੀ ਦੇਹ ਜਿਹੜੀ ਹੈ ਨਾ ਬੇਬਾਣ ਹੁੰਦੀ, ਬੀਆ ਬਾਣ ਉਜਾੜ 'ਚ ਛੁੱਟੇਗੀ, ਜਿੱਥੇ ਇਹਦੀ ਦੇਹੀ ਨੂੰ ਕੂਕਰ ਵੀ ਨਹੀਂ ਖਾਣਗੇ। ਨਾਮ ਸਿਮਰਨ ਤੋਂ ਬਿਨਾਂ ਬੇਬਾਣ ਹੁੰਦੀ ਦਵੈਤ ਦੀ ਬਾਣੀ ਛੁੱਟੇਗੀ, ਭਾਵ ਜਿਹੜੀ ਦਵੈਸ਼ ਹੈ ਉਹਦੇ ਵਿੱਚ ਹੀ ਬੋਲੇਗਾ, ਉੱਠੀਆਂ ਗੱਲਾਂ ਕਰੇਗਾ। ਸਤਿਗੁਰ ਸੇਤੀ ਚਿੱਤ ਲਾਏ ਸਦਾ ਸਦਾ ਰੰਗ ਮਾਣ। ਮਹਾਰਾਜ ਕਹਿੰਦੇ ਬੰਦੇ ਆ ਸਤਿਗੁਰਾਂ ਨਾਲ ਚਿੱਤ ਬਿਰਤੀ ਲਗਾ ਕੇ ਤੂੰ ਸਦਾ ਰਹਿਣ ਵਾਲਾ ਜਿਹੜਾ ਆਨੰਦ ਹੈ ਨਾ ਇਹਨੂੰ ਭੋਗਣਾ ਕਰ, ਇਹਨੂੰ ਮਾਣ, ਸਾਰੀਆਂ ਗੱਲਾਂ ਛੱਡ ਦੇ। ਨਿਸ਼ਾਨੇ ਤੋਂ ਉੱਕ ਗਏ ਨਾ ਆਪਾਂ, ਨਿਸ਼ਾਨਾ ਸਾਡਾ ਹੈ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਜੇ ਤਾਂ ਕਿਸੇ ਨੂੰ ਕਿਸੇ ਨੇ ਪਰਮਾਤਮਾ ਦੇ ਦਰਸ਼ਨ ਕਰਾਏ ਨੇ ਤਾਂ ਆਪਾਂ ਸਾਰੇ ਜਾਣੇ ਉਹ ਬੰਦੇ ਦੇ ਮਗਰ ਲੱਗਦੇ ਹਾਂ ਵੀ ਲਓ ਵੀ ਵਾਹਿਗੁਰੂ ਮਿਲਾ ਦਿੱਤਾ, ਅੰਦਰ ਅਵਸਥਾ ਬਣਾ ਤੀ, ਰਸ ਬਣਾ ਦਿੱਤਾ, ਸ਼ਾਂਤੀ ਪੈਦਾ ਕਰ ਦਿੱਤੀ, ਸਵਾਏ ਈਰਖਾ ਦੀ ਅੱਗ ਤੋਂ ਜੇ ਕਿਸੇ ਨੇ ਕੁਛ ਦੇਣਾ ਹੀ ਨਹੀਂ। ਮਹਾਰਾਜ ਕਹਿੰਦੇ ਸਾਰਿਆਂ ਦਾ ਸਾਥ ਛੱਡ ਕੇ ਸਤਿਗੁਰ ਸੇਤੀ ਚਿੱਤ ਲਾਏ। ਉਹ ਗੁਰੂ ਗ੍ਰੰਥ ਸਾਹਿਬ ਨਾਲ ਚਿੱਤ ਲਾਈਏ ਆਪਾਂ, ਬਾਕੀ ਸਾਰੇ ਛੱਡ ਦਈਏ। ਲੋੜ ਨਹੀਂ ਮਨੁੱਖਾਂ ਦੇ ਮਗਰ ਜਾਣ ਦੀ। ਮਾਨੁੱਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕਹੋ ਏਕ ਹੈ ਭਗਵਾਨ। ਕਹਿੰਦੇ ਜਿਹੜੇ ਕੰਮ ਤੂੰ ਆਇਆ ਉਹ ਕਰ। ਮੈਂ ਕਿਹੜੇ ਕੰਮ ਆਇਆ ਜੀ? ਪ੍ਰਾਣੀ ਤੂੰ ਆਇਆ ਲਾਹਾ ਲੈਣ, ਤੂੰ ਤਾਂ ਆਤਮਕ ਲਾਭ ਲੈਣ ਆਇਆ ਸੀ ਗੁਰੂ ਘਰ 'ਚ, ਇਹ ਤਾਂ ਕੁਛ ਹੋਰ ਹੀ ਹੋ ਰਿਹਾ ਸਾਰੇ ਥਾਵਾਂ 'ਤੇ। ਆਤਮਕ ਲਾਭ ਵਾਲਾ ਤਾਂ ਕੋਈ ਬੰਦਾ ਹੀ ਨਹੀਂ ਮਿਲਦਾ। ਜਿਹੜਾ ਆਤਮਕ ਲਾਭ ਵਾਲਾ ਬੰਦਾ ਉਹਨੂੰ ਕਹਿੰਦੇ ਇਹ ਬੰਦੇ ਨੂੰ ਕੁਛ ਆਉਂਦਾ ਹੀ ਨਹੀਂ, ਇਹ ਤਾਂ ਕਮਲਾ ਪੁੱਠੀਆਂ ਗੱਲਾਂ ਕਰਦਾ ਹੈ। ਅਤੇ ਜਿਹੜੇ ਬੰਦੇ ਨੂੰ ਕੁਛ ਵੀ ਨਹੀਂ ਆਉਂਦਾ ਉਹਨੂੰ ਸਾਰੇ ਕਹਿੰਦੇ ਇਹਨੂੰ ਬਹੁਤ ਕੁਛ ਆਉਂਦਾ, ਬੜਾ ਗਿਆਨ ਹੈ, ਲਾਈ ਬੁਝਾਈ ਚੰਗੀ ਕਰ ਲੈਂਦਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਲੱਗਾ ਕਿਤਕ ਫੱਕੜੇ, ਇਹ ਖੋਟਿਆਂ ਕੰਮਾਂ 'ਚ ਕਿਉਂ ਲੱਗਿਆ ਫਿਰਦਾ, ਸਭ ਮੁੱਕਦੀ ਚੱਲੀ ਰਹਿਣ, ਤੇਰੀ ਅਵਸਥਾ ਰੂਪੀ ਰਾਤ ਮੁੱਕਦੀ ਜਾ ਰਹੀ ਹੈ, ਭਗਤੀ ਵਾਲੇ ਪਾਸੇ ਚਿੱਤ ਲਾ। ਉਹ ਵੀ ਰੱਬ ਦੇ ਪਿਆਰੇ ਨੇ ਜਿਨ੍ਹਾਂ ਨੇ ਬਹੁਤ ਅਭਿਆਸ ਕਰਕੇ ਆਪਣੇ ਅੰਦਰ ਦੀ ਅਵਸਥਾ ਨੂੰ ਬਣਾਇਆ, ਜਿਨ੍ਹਾਂ ਨੇ ਬੈਖਰੀ ਮੱਧਮਾ ਪਸੰਤੀ ਪਰਾ ਬਾਣੀਆਂ ਪਾਰ ਕਰਕੇ ਰੋਮ ਰੋਮ 'ਤੇ ਜਾਪ ਚਲਾਇਆ। ਉਹ ਵੀ ਬੰਦੇ ਨੇ ਜਿਨ੍ਹਾਂ ਨੂੰ ਸਾਖਿਆਤ ਸਭ ਕੁਛ ਨਜ਼ਰ ਆ ਗਿਆ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ ਵੀ ਨਜ਼ਰ ਆ ਗਿਆ। ਭਗਤ ਜੀ ਕਹਿੰਦੇ ਨੇ ਭਗਤ ਸੰਗ ਪ੍ਰਭ ਗੋਸ਼ਟ ਕਰਤ, ਰੱਬ ਦੇ ਪਿਆਰੇ ਬੈਠ ਕੇ ਪਰਮਾਤਮਾ ਨਾਲ ਸਾਹਮਣੇ ਆਹਮਣੇ ਸਾਹਮਣੇ ਗੱਲਾਂ ਬਾਤਾਂ ਕਰ ਲੈਂਦੇ ਨੇ। ਇੰਨੀ ਉੱਚੀ ਅਵਸਥਾ ਦੇ ਪਿਆਰੇ ਵੀ ਬੈਠੇ ਨੇ ਆਪਣੇ ਕੋਲੇ, ਪਰਮਾਤਮਾ ਨਾਲ ਬਚਨ ਬਿਲਾਸ ਕਰ ਲੈਣੇ, ਆਪਣੇ ਆਨੰਦ ਨੂੰ ਮੰਨਣਾ, ਰਸ ਨੂੰ ਮੰਨਣਾ। ਸਾਰਿਆਂ ਭਗਤਾਂ ਨੇ ਪਰਮਾਤਮਾ ਨਾਲ ਬਚਨ ਕੀਤੇ ਨੇ, ਔਰ ਰੱਬ ਦੇ ਗੁਰੂ ਕੇ ਪਿਆਰੇ ਗੁਰਸਿੱਖ ਵੀ ਪਰਮਾਤਮਾ ਨਾਲ ਬਚਨ ਕਰਦੇ ਨੇ। ਕਈ ਕਹਿੰਦੇ ਪਰਮਾਤਮਾ ਤਾਂ ਦਿਖਦਾ ਹੀ ਨਹੀਂ, ਪਰਮਾਤਮਾ ਤਾਂ ਉਹਦਾ ਕਿਹੜਾ ਆਕਾਰ ਹੈ ਕੋਈ, ਪਰਮਾਤਮਾ ਨੂੰ ਕੋਈ ਬੈਨ ਨਹੀਂ ਲੱਗਿਆ ਹੋਇਆ ਵੀ ਉਹ ਆਕਾਰ ਨਹੀਂ ਧਾਰ ਸਕਦਾ। ਇਹ ਕਹਿ ਸਕਦੇ ਕਿ ਪਰਮਾਤਮਾ ਮਾਤਾ ਦੇ ਉਦਰ ਰਾਹੀਂ ਹੋ ਕੇ ਆਕਾਰ ਨਹੀਂ ਧਾਰਦਾ, ਉਹ ਡਾਇਰੈਕਟ ਆਕਾਰ ਧਾਰਨ ਨੂੰ ਸਮਰੱਥ ਹੈ, ਉਹਨੂੰ ਮਾਤਾ ਦੇ ਉਦਰ 'ਚ ਆਉਣ ਦੀ ਕੀ ਲੋੜ ਹੈ। ਉਹਦਾ ਸਾਖਿਆਤ ਸਾਹਮਣੇ ਦਰਸ਼ਨ ਦਿੰਦੇ ਨੇ, ਬਚਨ ਕਰਦੇ ਨੇ, ਸਿੰਘਾਂ ਦੇ ਨਾਲ ਬਚਨ ਕਰਦੇ ਨੇ, ਸੰਗਤਾਂ ਨਾਲ ਬਚਨ ਕਰਦੇ ਨੇ। ਆਪਣੇ ਕੋਲ ਬਹੁਤ ਸੰਗਤ ਬੈਠੀ ਹੈ, ਇਸੀ ਸੰਗਤ ਵਿੱਚ ਬਹੁਤ ਰੰਗਤ ਵਾਲੇ ਬੰਦੇ ਬੈਠੇ ਨੇ ਸੰਸਾਰ ਸਾਰੇ ਵਿੱਚ। ਇਸ ਕਰਕੇ ਰੱਬ ਦੇ ਪਿਆਰੇ ਬਹੁਤ ਮਿਹਨਤ ਅਭਿਆਸ ਕਰਕੇ ਪਰਮਾਤਮਾ ਦੀ ਪ੍ਰਾਪਤੀ ਕਰ ਲੈਂਦੇ ਨੇ, ਪਰ ਇਨਸਾਨ ਦੀ ਉਮਰ ਲੰਘ ਚੁੱਕੀ। ਮਹਾਰਾਜ ਕਹਿੰਦੇ ਰਸ ਲਓ ਬਾਣੀ ਦਾ, ਇਕਾਗਰਤਾ ਕਰੋ ਆਪਣੇ ਮਨ ਦੀ, ਸਾਰਾ ਕੁਝ ਛੱਡ ਕੇ ਰਹਾਓ, ਵਿਸ਼ਰਾਮ ਦੇ ਕੇ। ਕਹਿੰਦੇ ਨੇ ਕੁਦਮ ਕਰੇ ਪਛ ਪੰਖੀ ਆ ਦਿਸੈ ਨਾ ਹੀ ਕਾਲ। ਇੱਕ ਤਾਂ ਹੁੰਦਾ ਉੱਦਮ, ਇੱਕ ਹੁੰਦਾ ਉੱਦਮ ਮੰਮੇ ਨੂੰ ਔਂਕੜ ਤੋਂ ਬਿਨਾਂ ਸੰਸਾਰੀ ਕੰਮਾਂ ਲਈ ਉੱਦਮ ਕਰਨਾ, ਇੱਕ ਹੁੰਦਾ ਸਗਲ ਉੱਦਮ ਮੈਂ ਉੱਦਮੋ ਭਲਾ, ਉਹ ਮੰਮੇ ਨੂੰ ਔਂਕੜ ਲਾਇਆ। ਉਹ ਉੱਦਮ ਕਿਹੜਾ ਜੀ? ਹਰ ਕਾ ਨਾਮ ਜਪੋ ਜੀ ਸਦਾ, ਕਹਿੰਦੇ ਨਾਮ ਜਪਣ ਦਾ ਉੱਦਮ। ਇੱਥੇ ਹੁਣ ਤੀਜਾ ਅੱਖਰ ਆਇਆ, ਕੱਕੇ ਨੂੰ ਔਂਕੜ ਦੱਦਾ ਮੰਮਾ ਕੁੱਦਮ, ਕਹਿੰਦੇ ਕੁੱਦਮ ਕਰੇ ਪਸ ਪੰਖੀਆਂ ਦਿਸੈ ਨਾ ਹੀ ਕਾਲ, ਕਹਿੰਦੇ ਪਸ਼ੂ ਪੰਛੀਆਂ ਦੀ ਨਿਆਈ ਤੂੰ ਕੁੱਦਮ ਹੁੰਦਾ, ਖੋਟਾ ਉੱਦਮ ਕਰ ਰਿਹਾ, ਉਲਟ ਪਾਸੇ ਨੂੰ ਚੱਲ ਰਿਹਾ। ਪਸ਼ੂ ਪੰਛੀਆਂ ਦੀ ਤਰ੍ਹਾਂ ਤੂੰ ਕੁੱਦਮ ਕਰਦਾ, ਕੁੱਦਣਾ ਭੁੜਕਣਾ ਕਰਦਾ, ਛਾਲਾਂ ਮਾਰਦਾ ਪਦਾਰਥਾਂ ਵਾਸਤੇ। ਇੱਕ ਤਾਂ ਹੁੰਦਾ ਹੱਕ ਸੱਚ ਦੀ ਰੋਟੀ ਕਮਾਉਣ ਲਈ, ਉਹ ਤਾਂ ਉੱਦਮ ਹੈ, ਆਹਰ ਕਰਦਾ ਫਿਰਦਾ ਆਪਣਾ, ਉੱਦਮ ਕਰਦਾ ਹੈ। ਇੱਕ ਹੈ ਮਾੜੇ ਪਾਸੇ ਨੂੰ ਜਾਣ ਦਾ ਕੁੱਦਮ ਕਰਨਾ, ਬੁਰੇ ਪਾਸਿਆਂ ਨੂੰ ਪੈਰਾਂ ਨੇ ਜਾਣਾ। ਕਹਿੰਦੇ ਦਿਸੈ ਨਾ ਹੀ ਕਾਲ ਜਮਦੂਤ, ਤੈਨੂੰ ਨਜ਼ਰ ਨਹੀਂ ਆਉਂਦਾ। ਜਿਵੇਂ ਸਾਰੇ ਪਸ਼ੂ ਪੰਛੀ ਆਪੋ ਆਪਣੇ ਵਿਕਾਰਾਂ ਦਾ ਕੁੱਦਮ ਕਰਦੇ ਨੇ, ਖੋਟਾ ਕੰਮ ਕਰਦੇ ਨੇ, ਆਪਣੇ ਮਰਨੇ ਨੂੰ ਦੇਖਦੇ, ਇਸੇ ਤਰ੍ਹਾਂ ਤੂੰ ਵੀ ਕੁੱਦਮ ਦੇ ਵਿੱਚ ਲੱਗਿਆ ਹੋਇਆ, ਮਰਨੇ ਨੂੰ ਜਾਣਦਾ ਹੀ ਨਹੀਂ, ਸਮਝਦਾ ਹੀ ਨਹੀਂ ਕਿ ਜਾਣਾ ਵੀ ਹੈ। ਉਤੈ ਸਾਥ ਮਨੁੱਖ ਹੈ ਫਾਥਾ ਮਾਇਆ ਜਾਲ, ਉਤੈ ਤੋਂ ਭਾਵ ਉਹਨਾਂ ਪਸ਼ੂਆਂ ਪੰਛੀਆਂ ਦੇ ਨਾਲ ਹੀ ਇਹ ਮਨੁੱਖ ਮਿਲ ਗਿਆ, ਉਹਨਾਂ ਵਾਂਗੂ ਇਹ ਵੀ ਖੋਟਾ ਹੀ ਉੱਦਮ ਕਰਨ ਲੱਗ ਪਿਆ, ਮਾਇਆ ਦੇ ਮੋਹ ਰੂਪੀ ਜਾਲ ਵਿੱਚ ਫਸ ਗਿਆ। ਰਹਿਣਾ ਤਾਂ ਮਾਇਆ ਵਿੱਚ ਹੀ, ਗੱਲ ਸਮਝਣ ਦੀ ਹੁੰਦੀ, ਮਾਇਆ ਵਿੱਚ ਰਹਿਣਾ ਇਹਦੇ ਤੋਂ ਬਿਨਾਂ ਸਰਦਾ ਵੀ ਨਹੀਂ। ਮਾਇਆ ਬਿਨਾਂ ਦਸਵੇਂ ਪਾਤਸ਼ਾਹ ਹੁਣ ਹੋਰ ਗਾਉਣ ਲੱਗ ਰਹਿੰਦਾ ਨੇ, ਸਰਬਲੋਹ ਪ੍ਰਕਾਸ਼ ਲਿਖਦੇ ਨੇ, ਤੁਝ ਬਿਨ ਸਰੈ ਨਾ ਇੱਕ ਛਿਨ, ਮਾਇਆ ਨੂੰ ਲਿਖਦੇ ਨੇ, ਕਹਿੰਦੇ ਤੇਰੇ ਬਿਨਾਂ ਤਾਂ ਇੱਕ ਛਿਨ ਵੀ ਨਹੀਂ ਸਰਦਾ। ਗੱਡੀ ਦਾ ਤੇਲ ਮੁੱਕ ਜੇ ਨਾ ਉੱਥੇ ਹੀ ਖੜ ਜਾਂਦੀ ਹੈ, ਲਾ ਲਓ ਜ਼ੋਰ, ਤੇਲ ਲਿਆ ਕੇ ਪਾ ਫਿਰ ਚੱਲੂ, ਪੈਂਚਰ ਹੋ ਜਾਵੇ ਉੱਥੇ ਹੀ ਖੜ ਜਾਂਦਾ ਕੰਮ। ਸੰਸਾਰ ਦੇ ਅੰਦਰ ਇੱਥੇ ਤਾਂ ਬਾਹਲਾ ਜ਼ਿਆਦਾ ਸਖ਼ਤ ਕੰਮ ਹੈ, ਪੈਸਾ ਨਹੀਂ ਜੇਬ ਦੇ ਵਿੱਚ ਤਾਂ ਕੰਮ ਖਰਾਬ ਹੈ, ਤਾਂ ਠੀਕ ਹੈ ਮਾਇਆ ਬਿਨਾਂ ਸਰਦਾ ਨਹੀਂ। ਸਤਿਗੁਰੂ ਜੀ ਕਹਿੰਦੇ ਮਾਇਆ ਦੇ ਵਿੱਚ ਨਿਰਲੇਪ ਰਹਿਣਾ ਵੀ ਸਿੱਖੋ। ਜਿਵੇਂ ਪਾਣੀ ਦੇ ਵਿੱਚ ਬੰਦਾ ਤਰਦਾ ਹੈ, ਤਰਦਾ ਤਰਦਾ ਬੰਦਾ ਕਈ ਵਾਰੀ ਵੱਧ ਤੋਂ ਵੱਧ ਅੱਜ ਤੱਕ ਇੱਕ ਬੰਦੇ ਨੇ 30 ਕਿਲੋਮੀਟਰ ਤਰ ਕੇ ਪਾਰ ਕੀਤਾ ਸ਼੍ਰੀ ਲੰਕਾ ਤੱਕ, ਹਿੰਦੁਸਤਾਨ ਦੀ ਧਰਤੀ ਤੋਂ 30 ਕਿਲੋਮੀਟਰ ਤੱਕ ਇੱਕ ਬੰਦਾ ਤਰਿਆ ਅੱਜ ਤੱਕ, ਕਿਉਂਕਿ ਉਹਦਾ ਅਭਿਆਸ ਸੀ ਤਰਨ ਦਾ। ਪਰ ਜੇ ਉਹ ਡੁੱਬ ਜਾਂਦਾ ਫਿਰ ਸਾਰਿਆਂ ਨੇ ਕਹਿਣਾ ਸੀ ਕਾਹਨੂੰ ਤਰਨਾ ਸੀ ਜੇ ਡੁੱਬਣਾ ਹੀ ਸੀ। ਸਤਿਗੁਰੂ ਕਹਿੰਦੇ ਇਹ ਸਾਰਾ ਸੰਸਾਰ ਮਾਇਆ ਦਾ ਸਮੁੰਦਰ ਹੈ, ਰਹਿਣਾ ਵੀ ਆਪਾਂ ਮੱਛੀਆਂ ਵਾਂਗੂ ਇਹਦੇ ਵਿੱਚ ਹੀ ਹੈ, ਅਤੇ ਰਹਿਣਾ ਵੀ ਨਿਰਲੇਪ ਹੈ, ਡੁੱਬਣਾ ਵੀ ਨਹੀਂ। ਮੱਛੀ ਦੇਖੋ ਪਾਣੀ ਦੇ ਵਿੱਚ ਤਰਦੀ ਹੈ, ਪਰ ਇਹ ਤਾਂ ਨਹੀਂ ਕਹਿੰਦੇ ਮੱਛੀ ਡੁੱਬ ਗਈ ਸਮੁੰਦਰ ਦੇ ਵਿੱਚ। ਜਿਹੜੀ ਮੱਛੀ ਮਰ ਜਾਂਦੀ ਹੈ ਉਹ ਥੱਲੇ ਚਲੀ ਜਾਂਦੀ, ਉਹ ਦੂਜੀਆਂ ਮੱਛੀਆਂ ਖਾ ਜਾਂਦੀਆਂ। ਇਸ ਕਰਕੇ ਸਤਿਗੁਰੂ ਆਪਾਂ ਨੂੰ ਸਿੱਖਿਆ ਦਿੰਦੇ ਮਾਇਆ ਵਿੱਚ ਰਹਿ ਕੇ ਵੀ ਨਿਰਲੇਪਤਾ ਰੱਖਣੀ। ਹੁਣ ਮਾਇਆ ਦੇ ਵਿੱਚ ਨਿਰਲੇਪਤਾ ਕੌਣ ਬੰਦੇ ਰੱਖਦੇ ਨੇ? ਮੁਕਤੇ ਸੇਈ ਭਾਲੀ ਹੈ ਜੇ ਸੱਚਾ ਨਾਮ ਸੰਭਾਲ, ਉਹ ਗੁਰਮੁਖ ਮਾਇਆ ਦੇ ਜਾਲ ਤੋਂ ਮੁਕਤ ਰੂਪ ਭਾਲੀਆ ਤੋਂ ਭਾਵ ਵੇਖੇ ਜਾ ਸਕਦੇ ਨੇ ਜਿਹੜੇ ਸੱਚੇ ਨਾਮ ਨੂੰ ਯਾਦ ਕਰਦੇ ਨੇ। ਨਾਮ ਜਪ ਕੇ ਆਪਾਂ ਸੰਸਾਰ ਅੰਦਰ ਨਿਰਲੇਪ ਰਹਿ ਸਕਦੇ ਹਾਂ। ਸੋ ਜਿਵੇਂ ਜਹਾਜ਼ ਦੇ ਜਿਹੜੇ ਪੰਖ ਜੇ ਹੁੰਦੇ ਨੇ ਲੱਗੇ ਹੋਏ ਜਹਾਜ਼ ਦੇ ਫਰ, ਇਹਨਾਂ ਦੇ ਉੱਤੇ ਪਹਿਲਾਂ ਟੋਰਾਂਟੋ ਆਦਿ ਜਿੱਥੇ ਜ਼ਿਆਦਾ ਬਰਫ਼ ਪੈਂਦੀ, ਹੋਰ ਥਾਵਾਂ 'ਤੇ ਪਹਿਲਾਂ ਇੰਗਲੈਂਡ ਵਿੱਚ ਅਤੇ ਜਰਮਨ ਵਿੱਚ ਪਹਿਲਾਂ ਲਿਜਾ ਕੇ ਪਰੇ ਸਪਰੇਅ ਕੀਤਾ ਜਾਂਦਾ ਸਾਰੇ ਫਰਾਂ ਦੇ ਉੱਤੇ। ਉਹ ਇੰਨੀ ਜ਼ਿਆਦਾ ਉਹ ਚੀਜ਼ ਐਸੀ ਹੈ ਕਿ ਉਹਦੇ ਉੱਤੇ ਠੰਡ ਦਾ ਅਸਰ ਹੀ ਨਹੀਂ ਪੈਂਦਾ ਨਾ ਬਰਫ਼ ਦਾ। ਜਦੋਂ ਉਹਦੇ ਉੱਤੇ ਬਰਫ਼ ਪੈਂਦੀ ਆ ਉਹਨਾਂ ਫਰਾਂ ਦੇ ਉੱਤੇ ਬਰਫ਼ ਜੰਮਦੀ ਨਹੀਂ, ਬਾਕੀ ਧਰਤੀ ਉੱਤੇ ਜੰਮ ਜਾਂਦੀ। ਇਸੇ ਤਰ੍ਹਾਂ ਕਮਲ ਦਾ ਫੁੱਲ ਹੈ ਪਾਣੀ ਦੇ ਵਿੱਚ ਨਿਰਲੇਪ ਹੀ ਰਹਿੰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੁਸੀਂ ਵੀ ਨਿਰਲੇਪ ਰਹਿਣਾ ਸਿੱਖ ਲਓ ਗੁਰਮੁਖਾਂ ਪਾਸੋਂ। ਸ੍ਰੀ ਅਨੰਦਪੁਰ ਸਾਹਿਬ ਤਾਂਹੀਓ ਛੱਡਿਆ ਸੀ ਵੀ ਨਿਰਲੇਪ ਰਹਿ ਕੇ ਦਿਖਾਇਆ, ਚਾਰੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਨਿਰਲੇਪ ਰਹਿ ਕੇ ਦਿਖਾਇਆ ਹੈ। ਨੌਵੇਂ ਪਾਤਸ਼ਾਹ ਤੇ ਧੀਰਮਲ ਨੇ ਗੋਲੀ ਚਲਾ ਤੀ, ਸਮਾਨ ਲੁੱਟ ਕੇ ਲੈ ਗਿਆ। ਸਤਿਗੁਰੂ ਕਹਿੰਦੇ ਚਲੋ ਭਾਈ ਛੱਡ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਅਨੰਦਪੁਰ ਸਾਹਿਬ ਜਾ ਵਸਾਇਆ ਗੁਰਾਂ ਨੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਦ ਦੇਖਿਆ ਕਿ ਧਰਮ ਨੂੰ ਖਤਰਾ, ਹਿੰਦੂਆਂ ਨੂੰ ਖਤਰਾ, ਉਦੋਂ ਫਿਰ ਛੱਡ ਕੇ ਅਨੰਦਪੁਰ ਸਾਹਿਬ ਆਪ ਹੀ ਦਿੱਲੀ ਚਲੇ ਗਏ। ਕਹਿੰਦੇ ਅਸੀਂ ਵੀ ਸੀਸ ਦੇ ਦਿੰਦੇ ਜਾ ਕੇ। ਦਸਵੇਂ ਪਾਤਸ਼ਾਹ ਮਹਾਰਾਜ ਨੇ ਸ੍ਰੀ ਅਨੰਦਪੁਰ ਸਾਹਿਬ ਦਾ ਕਿਲਾ ਹੀ ਛੱਡ ਦਿੱਤਾ। ਮਖਮਲੀ ਗੱਦਿਆਂ ਤੇ ਬਹਿਣ ਵਾਲੇ ਗੁਰੂ ਅਰਜਨ ਦੇਵ ਜੀ ਛੱਡ ਕੇ ਸਾਰਾ ਕੁਛ ਲਾਹੌਰ ਤੱਤੀਆਂ ਤਵੀਆਂ ਤੇ ਜਾ ਬੈਠੇ। ਆਪਾਂ ਤਾਂ ਇੰਨਾ ਕੋਈ ਕਸ਼ਟ ਹੀ ਨਹੀਂ ਆਇਆ, ਆਪਾਂ ਤਾਂ ਚੰਗੇ ਭਲੇ ਸੁਖੀ ਹੁੰਦੇ ਹੋਏ ਹੋਏ ਹੀ ਕਸ਼ਟ ਹੀ ਹੋਈ ਜਾਂਦੇ ਹਾਂ, ਦੁਖੀ ਹੋਈ ਜਾਂਦੇ ਹਾਂ, ਕਿਉਂਕਿ ਸਤਿਗੁਰੂ ਨੇ ਇਹ ਦਿਖਾਇਆ ਸੀ ਵੀ ਇੰਨਾ ਕਸ਼ਟ ਹੁੰਦਿਆਂ ਹੋਇਆਂ ਵੀ ਸਾਡੇ ਮਨ 'ਚ ਸ਼ਾਂਤੀ। ਉਹ ਕਾਹਦੀ ਸ਼ਾਂਤੀ ਸੀ? ਨਾਮ ਦੀ ਸ਼ਾਂਤੀ। ਪਰ ਅਸੀਂ ਸਾਰੇ ਜਾਣੇ ਇੰਨਾ ਸੁਖੀ ਹੋ ਕੇ ਵੀ ਦੁਖੀ ਹੋ ਰਹੇ ਹਾਂ, ਕਿਉਂਕਿ ਨਾਮ ਦੀ ਠੰਡ ਹਿਰਦੇ 'ਚ ਨਹੀਂ ਹੈ। ਜਦੋਂ ਨਾਮ ਹਿਰਦੇ 'ਚ ਹੁੰਦਾ ਨਾ, ਨਾ ਤਾਂ ਕਿਸੇ ਨਾਲ ਈਰਖਾ ਹੁੰਦੀ ਹੈ, ਨਾ ਦਵੈਸ਼ ਹੁੰਦੀ ਹੈ, ਨਾ ਨਫ਼ਰਤ ਹੁੰਦੀ ਹੈ, ਨਾ ਗੁੱਸਾ ਆਉਂਦਾ, ਨਾ ਵਿਕਾਰ ਪੈਦਾ ਹੁੰਦੇ ਨੇ, ਨਾ ਕੋਈ ਪੁੱਠੇ ਪਾਸੇ ਨੂੰ ਮੰਨ ਜਾਂਦਾ, ਇੰਨਾ ਮਨ ਬਰਫ਼ ਵਾਂਗੂ ਟਿਕਿਆ ਹੁੰਦਾ, ਸ਼ਾਂਤ ਚਿੱਤ, ਫੁਰਨਾ ਹੀ ਨਹੀਂ ਉੱਠਦਾ ਕੋਈ ਮਾੜਾ, ਇੰਨਾ ਜ਼ਿਆਦਾ ਮਨ ਸ਼ਾਂਤ ਹੋ ਜਾਂਦਾ ਸਿਮਰਨ ਨਾਲ। ਹੁਣ ਸਤਿਗੁਰੂ ਮਹਾਰਾਜ ਨੇ ਦੇਖੋ ਸੱਚਖੰਡ ਕੋਈ ਜਾ ਨਹੀਂ ਸਕਦਾ, ਸੱਚਖੰਡ ਤੋਂ ਧੁਰ ਕੀ ਬਾਣੀ ਲਿਆ ਕੇ ਦੇਤੀ, ਅਕਾਲ ਪੁਰਖ ਦੀ ਬਾਣੀ ਨਿਰੰਕਾਰ ਦੀ ਬਾਣੀ, ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤੇ ਜੇਵੜਾ ਵਰਨਾ ਕੋਏ, ਇੱਥੇ ਬਾਣੀ ਲਿਆ ਕੇ ਦੇਤੀ ਗੁਰਾਂ ਨੇ ਆਪਾਂ ਨੂੰ। ਫਿਰ ਸਤਿਗੁਰਾਂ ਨੇ ਅਕਾਲ ਪੁਰਖ ਦੇ ਹੁਕਮ ਮੁਤਾਬਕ ਪੰਜ ਬਾਣੀਆਂ ਦੇ ਰਾਹੀਂ ਅੰਮ੍ਰਿਤ ਦੀ ਦਾਤ ਸਾਨੂੰ ਦੇਤੀ, ਕਕਾਰ ਦੇਤੇ, ਕਵਿਤਾ ਤੋਂ ਬਚਣਾ ਦੱਸਤਾ, ਸੰਗਤ ਸਾਨੂੰ ਦੇਤੀ ਸਵੇਰ ਸ਼ਾਮ ਦੀ, ਕੀਰਤਨ ਦਿੱਤਾ, ਕਥਾ ਦਿੱਤੀ, ਨਿਤਨੇਮ ਦਿੱਤਾ, ਸਿਮਰਨ ਮੂਲ ਮੰਤਰ ਸਾਡੇ ਕੋਲ ਆ, ਗੁਰ ਮੰਤਰ ਸਾਡੇ ਕੋਲ ਆ, ਮਾਲਾ ਮੰਤਰ ਸਾਡੇ ਕੋਲ ਆ। ਜੇ ਦੇਖਿਆ ਜਾਵੇ ਤਾਂ ਦਿੱਤਾ ਤਾਂ ਸਾਰਾ ਕੁਛ, ਨਿਆਣੇ ਜਿਵੇਂ ਕਰਦੇ ਪੜ੍ਹਾਈ, ਕਹਿਣਗੇ ਮੈਨੂੰ ਪਹਿਲਾਂ ਆਹ ਚੀਜ਼ ਲਿਆ ਕੇ ਦਿਉ ਮੈਂ ਫੇਰ ਪੜ੍ਹੂੰ, ਉਹ ਵੀ ਲਿਆ ਦਿੰਦੇ, ਪਹਿਲਾਂ ਮੈਨੂੰ ਆਹ ਲਿਆ ਕੇ ਦਿਉ ਮੈਂ ਫੇਰ ਪੜ੍ਹੂੰ। ਸੌ ਚੀਜ਼ਾਂ ਨਿਆਣਿਆਂ ਨੂੰ ਆਪਾਂ ਨਿਆਣਿਆਂ ਨੂੰ ਲਿਆ ਕੇ ਦੇ ਦਈਏ, ਪੜ੍ਹਦਾ ਨਹੀਂ, ਕਹਿੰਦੇ ਅਸਲ 'ਚ ਤਾਂ ਮੈਨੂੰ ਪੜ੍ਹਾਈ ਆਉਂਦੀ ਨਹੀਂ, ਮੇਰਾ ਦਿਮਾਗ ਨਹੀਂ ਕੰਮ ਕਰਦਾ। ਫਿਰ ਇੰਨੀਆਂ ਚੀਜ਼ਾਂ ਐਵੇਂ ਮੰਗਾਈਆਂ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਇੰਨਾ ਕੁਛ ਦਿੱਤਾ, ਇੰਨੀ ਵੱਡੀ ਬਾਣੀ ਆ ਸਾਡੇ ਕੋਲ, ਤੁਸੀਂ ਜੇ ਕਿਤੇ ਵਿਚਾਰ ਕੇ ਦੇਖੋ। ਆਪਾਂ ਦੂਜਿਆਂ ਦੀ ਨਿੰਦਿਆ ਵੀ ਨਹੀਂ ਕਰਦੇ ਕਿਉਂਕਿ ਸਾਰੇ ਹੀ ਵੱਡੇ ਨੇ, ਸਤਿਕਾਰਯੋਗ ਨੇ, ਪਰ ਜੇ ਵਿਚਾਰ ਕੇ ਦੇਖੋ ਧੁਰ ਕੀ ਬਾਣੀ ਕਿਸੇ ਹੋਰ ਕੋਲ ਹੈ ਸਾਡੇ ਤੋਂ ਬਿਨਾਂ? ਇਹ ਖੰਡੇ ਬਾਟੇ ਦਾ ਅੰਮ੍ਰਿਤ ਕਿਸੇ ਹੋਰ ਕੌਮ ਕੋਲ ਹੈ? ਕਿਸੇ ਕੋਲ ਗੁਰੂ ਗ੍ਰੰਥ ਸਾਹਿਬ ਹੈ? ਹੋਰ ਕਿਸੇ ਕੋਲ ਕੀ ਹੈ ਮੈਨੂੰ ਦਿਖਾਓ ਤਾਂ ਸਹੀ, ਕਿਸੇ ਕੋਲ ਹੈ ਕੀ? ਕੁਛ ਵੀ ਨਹੀਂ ਹੈਗਾ। ਫੇਰ ਵੀ ਉਹ ਬੰਦੇ ਧੰਨ ਨੇ, ਉਹ ਛੋਟੀ ਜਿਹੀ ਚੀਜ਼ 'ਤੇ ਗੁਜ਼ਾਰਾ ਕਰੀ ਜਾਂਦੇ ਨੇ, ਫੇਰ ਵੀ ਉਹ ਆਪਣੇ ਧਰਮਾਂ ਨੂੰ ਉੱਪਰ ਉਠਾ ਦਿੰਦੇ ਅਸਮਾਨ 'ਚ, ਨਾ ਹੋਣ ਦੇ ਬਾਵਜੂਦ ਵੀ ਉਹ ਇੰਨਾ ਉੱਦਮ ਕਰ ਰਹੇ ਨੇ। ਮੈਂ ਕਹਿੰਦਾ ਉਹਨਾਂ ਦੀ ਕਿੰਨੀ ਸ਼ਰਧਾ, ਕੋਈ ਮਾੜੀ ਮਾੜੀ ਗੱਲ 'ਤੇ ਹੀ ਆਪਣੇ ਧਰਮ ਦਾ ਫੈਲਾਓ ਕਰ ਰਹੇ ਨੇ। ਸਾਡੇ ਕੋਲ ਸਗਲ ਸਮੱਗਰੀ ਹੈ, ਸਾਰਾ ਕੁਛ ਹੈ, ਫੇਰ ਵੀ ਆਪਾਂ ਉੱਦਮ ਨਹੀਂ ਕਰ ਰਹੇ, ਫੇਰ ਵੀ ਆਪਾਂ ਥੱਲੇ ਥੱਲੇ ਦਿਨੋ ਦਿਨ ਜਾਈ ਜਾ ਰਹੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ, ਜਿਹੜੇ ਘਰ ਨੂੰ ਛੱਡ ਕੇ ਚਲਿਆ ਜਾਣਾ ਉਹ ਘਰ ਮਨ ਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਪਿਆਰਾ ਲੱਗਦਾ, ਮੇਰਾ ਘਰ ਹੈ, ਇਹ ਮੇਰਾ ਘਰ ਹੈ। ਜਿੱਥੇ ਜਾਏ ਤੁਦ ਵਰਤਣਾ ਤਿਸ ਕੀ ਚਿੰਤਾ ਨਾਹੇ, ਜਿਹੜੇ ਪਰਲੋਕ ਘਰ ਵਿੱਚ ਜਾ ਕੇ ਵਰਤਣਾ, ਨਿਵਾਸ ਕਰਨਾ, ਉਹ ਪਰਲੋਕ ਘਰ ਦੀ ਤੈਨੂੰ ਚਿੰਤਾ ਹੀ ਨਹੀਂ, ਪਰਲੋਕ ਘਰ ਵੀ ਹੈ। ਚਲੋ ਜੇ ਆਪ ਨਾ ਪਤਾ ਲੱਗੇ ਇਸ ਗੱਲ ਦਾ, ਸਤਿਗੁਰੂ 'ਤੇ ਤਾਂ ਯਕੀਨ ਕਰ ਲਓ। ਇੰਨਾ ਜ਼ਿਆਦਾ ਕੂੜ ਪ੍ਰਚਾਰ ਇਸ ਵਕਤ ਹੈ ਆਪਣੇ ਵਿੱਚ, ਇੱਕ ਬੰਦਾ ਕਹਿੰਦਾ ਸੱਚਖੰਡ ਹੁੰਦਾ ਹੀ ਨਹੀਂ, ਇਹ ਤਾਂ ਉਹੀ ਗੱਲਾਂ ਹੀ ਬਣਾਈਆਂ, ਤਾਂ ਮਾਨਸਿਕ ਅਵਸਥਾ ਹੈ, ਦਾ ਨਾਮ ਸੱਚਖੰਡ ਹੈ, ਇਹ ਟੋਰਾਂਟੋ ਦੀ ਗੱਲ ਹੈ। ਜਿਉਂ ਜਿਉਂ ਦਿਨੋ ਦਿਨ ਗਾਹਾਂ ਗਾਹਾਂ ਸਮਾਂ ਵੱਧਦਾ ਜਾ ਰਿਹਾ, ਮਨਾਂ ਦੇ ਵਿੱਚੋਂ ਵਿਸ਼ਵਾਸ ਉੱਠਦਾ ਹੀ ਜਾ ਰਿਹਾ ਸਾਡੇ। ਔਰ ਇਸ ਕਰਕੇ ਹੋਰ ਕਿਸੇ ਦਾ ਫੋਨ ਆਇਆ, ਕਹਿੰਦੇ ਸੱਚਖੰਡ ਇਹ ਅਸਮਾਨ 'ਚ ਕਿਤੇ ਹਵਾ ਦੇ ਵਿੱਚ ਆ, ਮਹਾਰਾਜ ਨੇ ਬਾਣੀ ਲਿਖਿਆ ਸੱਚਖੰਡ ਹੈਗਾ। ਮੈਂ ਕਿਹਾ ਗੱਲ ਇਹ ਹੁੰਦੀ ਹੈ, ਨਾ ਤਾਂ ਖੈਰ ਮੈਂ ਵੀ ਦੱਸ ਨਹੀਂ ਸਕਦਾ, ਪਰ ਅਭਿਆਸ ਕਰਕੇ ਸਾਰਾ ਕੁਛ ਅਭਿਆਸੀਆਂ ਨੂੰ, ਰੱਬ ਦੇ ਪਿਆਰਿਆਂ ਨੂੰ ਦਿਖਿਆ ਹੈ, ਤੂੰ ਵੀ ਦੇਖ ਲੈ, ਮਿਹਨਤ ਕਰ। ਇਸ ਕਰਕੇ ਜਿਹੜਾ ਅਭਿਆਸ ਕਰਕੇ ਚੀਜ਼ ਦੇਖਣੀ ਹੈ ਉਹ ਅਲੱਗ ਗੱਲ ਹੈ, ਅਤੇ ਜਿਹੜਾ ਗੱਲਾਂ ਬਾਤਾਂ ਕਰਨੀਆਂ ਇਹ ਅਲੱਗ ਚੀਜ਼। ਮਹਾਰਾਜ ਕਹਿੰਦੇ ਜਿੱਥੇ ਜਾ ਕੇ ਹਮੇਸ਼ਾ ਲਈ ਰਹਿਣਾ ਉੱਥੋਂ ਦੀ ਚਿੰਤਾ ਕਰ। ਫਾਥੇ ਸੇਈ ਨਿਕਲੇ ਜੇ ਗੁਰ ਕੀ ਪੈਰੀ ਪਾਏ, ਜਿਹੜੇ ਬੰਦੇ ਅਧਿਕਾਰੀ ਹੋ ਕੇ ਸਤਿਗੁਰ ਦੇ ਚਰਨੀ ਪੈ ਜਾਂਦੇ ਨੇ ਉਹ ਫਾਹੀ ਵਿੱਚੋਂ ਨਿਕਲ ਜਾਂਦੇ ਨੇ। ਇੱਥੇ ਲਿਖਿਆ ਜਿਹੜੇ ਬੰਦੇ ਅਧਿਕਾਰੀ ਹੋ ਕੇ ਗੁਰੂ ਦੇ ਚਰਨੀ ਪੈ ਜਾਂਦੇ ਨੇ, ਅਧਿਕਾਰੀ ਬਣਨਾ, ਉਹਦੇ ਲਾਇਕ ਬਣਨਾ ਚੀਜ਼ ਦੇ, ਫਿਰ ਗੁਰੂ ਦੇ ਚਰਨੀ ਪੈਣਾ, ਫਿਰ ਲੱਗਣਾ, ਮਿਹਨਤ ਕਰਨੀ, ਅਭਿਆਸ ਕਰਨਾ, ਉਹਨਾਂ ਉੱਤੇ ਕਿਰਪਾ ਹੋ ਜਾਂਦੀ। ਕਿਉਂਕਿ ਆਪਣੇ ਐਸਾ ਹੁੰਦਾ ਕਿ ਆਪਾਂ ਘਰਾਂ ਬਾਰਾਂ ਵਾਲੇ ਹਾਂ, ਆਪਣੀ ਸੰਗਤ ਬਹੁਤ ਘੱਟ ਆ ਉਹਨਾਂ ਗੁਰਮੁਖਾਂ ਨਾਲ, ਜਿੱਥੇ ਅਸੀਂ ਇਕੱਠੇ ਰਹਿੰਦੇ ਸੀ 400-500 ਜਾਣਾ, ਉਹਨਾਂ ਦੇ ਵਿੱਚ ਬਹੁਤ ਸਾਰੇ ਬੰਦੇ ਐਸੇ ਸੀ ਜਿਹੜੇ ਆਪਣਾ ਅਭਿਆਸ ਲਗਾਤਾਰ ਕਰੀ ਜਾਣਾ, ਪ੍ਰਾਪਤੀਆਂ ਹੋ ਜਾਣੀਆਂ, ਫਿਰ ਉਹਨਾਂ ਦੱਸਣਾ ਆਹ ਪ੍ਰਾਪਤੀ ਹੋ ਗਈ, ਆਹ ਕਿਰਪਾ ਹੋ ਗਈ। ਫਿਰ ਇੱਕ ਸ਼ੌਂਕ ਹੁੰਦਾ ਰੱਬ ਦੇ ਪਿਆਰਿਆਂ ਦੇ ਦਰਸ਼ਨ ਕਰਨ ਦਾ। ਰੱਬ ਦੇ ਪਿਆਰੇ ਵੀ ਦੁਨੀਆਂ ਦੇ ਅੰਦਰ ਜਿਵੇਂ ਕਹਿੰਦੇ ਘਟਦੇ ਬਹੁਤ ਘਟ ਗਏ, ਹੌਲੀ ਹੌਲੀ ਰੱਬ ਦੇ ਪਿਆਰੇ ਸਾਨੂੰ ਵਿਛੋੜਾ ਦਿੰਦੇ ਗਏ, ਅਤੇ ਹੁਣ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਪਿਆਰੇ ਦੁਨੀਆਂ ਦਾ ਮਾਹੌਲ ਦੇਖ ਕੇ ਚੁੱਪ ਕਰਕੇ ਆਪੋ ਆਪਣੇ ਕਮਰਿਆਂ 'ਚ ਕੁੰਡੀਆਂ ਲਾ ਕੇ ਬੈਠ ਗਏ। ਉਹ ਕਹਿੰਦੇ ਹੁਣ ਕਿਹਦੇ ਕਿਹਦੇ ਨਾਲ ਮੱਥਾ ਮਾਰਾਂਗੇ, ਉਹ ਪਿੱਛੇ ਜੇ ਨੂੰ ਹਟ ਗਏ ਸਾਰੇ ਜਾਣੇ, ਸੰਸਾਰ ਦੇ 'ਚ ਅੱਗੇ ਨੂੰ ਆ ਨਹੀਂ ਰਹੇ। ਮਹਾਰਾਜ ਕਹਿੰਦੇ ਕੋਈ ਰੱਖ ਨਾ ਸਕੇ, ਦੂਜਾ ਕੋ ਨਾ ਸਿਖਾਏ, ਗੁਰੂ ਤੋਂ ਬਗੈਰ ਹੋਰ ਕੋਈ ਬਚਾ ਨਹੀਂ ਸਕਦਾ, ਸਤਿਗੁਰੂ ਜੈਸਾ ਸਮਰੱਥ ਹੋਰ ਦੂਜਾ ਦੇਖਣ ਨੂੰ ਕੋਈ ਹੈ ਨਹੀਂ ਜਿਹੜਾ ਆਪਾਂ ਨੂੰ ਬਚਾ ਸਕੇ। ਜੇ ਆਪਾਂ ਇੱਕ ਪਾਸੇ ਗੁਰੂ ਨਾਨਕ ਸਾਹਿਬ, ਗੁਰੂ ਗ੍ਰੰਥ ਸਾਹਿਬ ਮਹਾਰਾਜ, ਸੱਚੇ ਪਾਤਸ਼ਾਹ ਦੇਖੀਏ, ਇਹਨਾਂ ਦੇ ਬਰਾਬਰ ਲਿਆ ਕੇ ਖੜਾ ਕਰੋ ਤਾਂ ਕੋਈ ਦਸਾਂ ਗੁਰਾਂ ਦੇ ਕੋਈ ਹੈ? ਬਰਾਬਰ ਕਿਹਨੂੰ ਖੜਾਵਾਂਗੇ ਲਿਆ ਕੇ? ਮਹਾਰਾਜ ਸੱਚੇ ਪਾਤਸ਼ਾਹ ਦੇ ਬਰਾਬਰ ਹੋਰ ਕੋਈ ਵੀ ਨਹੀਂ ਹੈ। ਇਸ ਕਰਕੇ ਮਹਾਰਾਜ ਨੇ ਇੱਥੇ ਬਚਨ ਲਿਖਿਆ ਕਿ ਸਤਿਗੁਰੂ ਤੋਂ ਬਗੈਰ ਕੋਈ ਨਹੀਂ ਬਚਾ ਸਕਦਾ, ਨਾ ਕੋਈ ਦੇਖਣ ਨੂੰ ਸਮਰੱਥੀ ਹੈ। ਹੋਰ ਚਾਰੇ ਕੁੰਡਾਂ ਭਾਲਕੈ ਆਏ ਪਿਆ ਸਰਣਾਏ, ਕਹਿੰਦੇ ਚਾਰੇ ਦਿਸ਼ਾਵਾਂ ਢੂੰਡ ਢਾਣ ਕੇ ਚੰਗੀ ਤਰ੍ਹਾਂ ਮੈਂ ਸਤਿਗੁਰੂ ਦੀ ਸ਼ਰਨ ਵਿੱਚ ਆ ਕੇ ਪੈ ਗਿਆ, ਹੁਣ ਸਭ ਕੁਝ ਦੇਖ ਲਿਆ, ਚਾਰੇ ਕੁੰਡਾਂ ਭਾਲੀਆਂ ਕੋ ਨੀਮੀ ਮੈਂਡਾ। ਸੋ ਇਸ ਕਰਕੇ ਸੰਸਾਰ ਦੇ ਵਿੱਚ ਜੇ ਆਪਾਂ ਸਟੱਡੀ ਕਰੀਏ, ਸਾਰੇ ਪਾਸੇ ਜਾਈਏ, ਹਰੇਕ ਧਰਮ ਨੂੰ ਦੇਖੀਏ, ਹਰ ਇੱਕ ਦੀ ਵਿਚਾਰ ਕਰੀਏ, ਅਖੀਰ ਤੇ ਕੁਛ ਨਹੀਂ ਨਿਕਲਦਾ ਹੈ ਕਿਤੋਂ। ਸਿਰਫ ਜੇ ਵਿਚਾਰ ਕੇ ਦੇਖੀਏ, ਗੁਰੂ ਘਰ ਦੇ ਵਿੱਚ ਹੀ ਸਾਰਾ ਕੁਛ ਹੈ, ਗੁਰੂ ਸਾਹਿਬ ਦੇ ਕੋਲ ਹੀ ਸਾਰਾ ਕੁਛ ਹੈ। ਬਹੁਤ ਹੀ ਜ਼ਿਆਦਾ ਉਸ ਸਿਆਣਪ ਤੇ ਡੂੰਘਾਈ ਵੱਲ ਜਾਣ ਦੀ ਇੱਛਾ ਛੱਡ ਕੇ ਪ੍ਰਾਪਤੀ ਦੀ ਇੱਛਾ ਤੇ ਰਸ ਦੀ ਇੱਛਾ ਲਈ ਮਿਹਨਤ ਅਭਿਆਸ ਆਪਣਾ ਕਰੀਏ ਆਪ, ਫਿਰ ਕਿਰਪਾ ਹੋ ਸਕਦੀ ਮਹਾਰਾਜ ਸੱਚੇ ਪਾਤਸ਼ਾਹ ਦੀ। ਇੱਕ ਪਾਸੇ ਤਾਂ ਰੱਬ ਦੇ ਪਿਆਰੇ ਇੰਨੀ ਉਚਾਈ 'ਚ ਚਲੇ ਗਏ ਨੇ ਜਿਨ੍ਹਾਂ ਨੂੰ ਸਾਰਾ ਕੁਝ ਤਿੰਨੇ ਲੋਕ ਅੱਖਾਂ ਨਾਲ ਦਿਖੀ ਜਾਂਦੇ ਨੇ, ਇੱਕ ਪਾਸੇ ਉਹ ਨੇ ਜਿਨ੍ਹਾਂ ਨੂੰ ਦਿਖਦੇ ਹੀ ਕੁਛ ਨਹੀਂ। ਬਹੁਤ ਫਰਕ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਨਾਨਕ ਸੱਚਾ ਪਾਤਸ਼ਾਹ ਇਹ ਡੁੱਬਦਾ ਲਿਆ ਕਢਾਏ। ਕਹਿੰਦੇ ਮੈਂ ਡੁੱਬਦਾ ਜਾਂਦਾ ਸੀ ਪਰ ਸੱਚੇ ਪਾਤਸ਼ਾਹ ਨੇ ਮਿਹਰ ਕਰਕੇ ਗੁਰੂ ਰੂਪ ਮਲਾਹ ਪਾਸੋਂ ਮੈਨੂੰ ਕਢਵਾ ਲਿੱਤਾ। ਅਕਾਲ ਪੁਰਖ ਨੇ ਕਿਰਪਾ ਕਰਤੀ, ਸਤਿਗੁਰੂ ਸੱਚੇ ਪਾਤਸ਼ਾਹ ਦੇ ਰਾਹੀਂ ਮੈਨੂੰ ਇਹਦੇ ਵਿੱਚੋਂ ਕਢਾ ਲਿਆ। ਸ੍ਰੀ ਰਾਗ ਮਹੱਲਾ ਪੰਜਵਾਂ, ਘੜੀ ਮੋਹਤ ਕਾ ਪਾਹੁਣਾ ਕਾਜ ਸਵਾਰਨਹਾਰ। ਪੱਪੇ ਨੂੰ ਕੰਨਾ ਕਰਕੇ ਇਹ ਪਾਹੁਣਾ ਪਾਠ ਕਰਨਾ, ਪਾਹੁਣਾ ਨਹੀਂ ਕਰਨਾ। ਮਹਾਰਾਜ ਕਹਿੰਦੇ ਇਹ ਜੀਵ ਸੰਸਾਰ 'ਚ ਇੱਕ ਘੜੀ ਜਾਂ ਮੌਤ ਅੱਧੀ ਘੜੀ ਦਾ ਪ੍ਰਾਹੁਣਾ ਹੈ, ਪਰ ਆਪਣੇ ਆਪ ਨੂੰ ਅਮਰ ਸਮਝ ਕੇ ਕਈ ਕੰਮਾਂ ਦੇ ਸਵਾਰਨ ਵਾਲਾ ਹੋ ਰਿਹਾ, ਲੰਬੀਆਂ ਲੰਬੀਆਂ ਸਕੀਮਾਂ ਘੜੀ ਬੈਠਾ। ਪਤਾ ਨਹੀਂ ਕਿ ਹੁਣੇ ਸਵਾਸ ਨਿਕਲ ਜਾਣੇ ਨੇ ਘੜੀ ਨੂੰ, ਅੱਧੀ ਘੜੀ ਨੂੰ, ਇੱਕ ਸਵਾਸ ਆਉਣਾ ਕਿ ਨਹੀਂ ਆਉਣਾ ਦੁਬਾਰਾ ਅਗਲਾ, ਪਰ ਸਕੀਮਾਂ ਜਿਹੜੀਆਂ ਬਹੁਤ ਵੱਡੀਆਂ ਇਹਦੀਆਂ। ਮਾਇਆ ਕਾਮ ਵਿਆਪਿਆ ਸਮਝੈ ਨਾਹੀ ਗਾਵਾਰ। ਮਾਇਆ ਦੇ ਕੰਮਾਂ 'ਚ ਇਹ ਜਿਹਾ ਲੱਗਿਆ ਹੈ ਮੂਰਖ, ਮੌਤ ਨੂੰ ਆਪਣੇ ਕੋਲ ਨਹੀਂ ਸਮਝਦਾ ਵੀ ਮੌਤ ਤਾਂ ਸਿਰ ਦੇ ਉੱਤੇ ਨਾਲ ਹੀ ਫਿੱਟ ਕੀਤੀ ਹੋਈ ਹੈ, ਬਿਲਕੁਲ ਸਮਾਂ ਬਣਿਆ, ਜਦੋਂ ਖਤਮ ਹੋ ਗਿਆ ਉਸੇ ਵਕਤ ਝੱਟ ਹੀ ਸਾਰਾ ਕੁਛ ਖਤਮ ਹੋ ਜਾਣਾ, ਆ ਦੇਹੀ ਦੂਹੀ ਸਭ ਛੱਡ ਕੇ ਜਾਣਾ ਪੈਂਦਾ। ਉੱਠ ਚੱਲਿਆ ਪਛਤਾਇਆ ਪਰਿਆ ਵਸ ਜੰਦਾਰ। ਜਦ ਇੱਥੋਂ ਉੱਠ ਕੇ ਤੁਰਿਆ ਤਾਂ ਜਿੰਦ ਦਾ ਜਿਹੜਾ ਦੁਸ਼ਮਣ ਹੈ ਸਾਡਾ ਜਮਦੂਤਾਂ ਦੇ ਵਸ ਪੈ ਗਿਆ, ਫਿਰ ਪਛਤਾਵਾ ਹੀ ਰਹਿ ਜਾਂਦਾ ਮਨ 'ਚ। ਆਪਣੀ ਉਮਰ ਨੂੰ ਦੇਖੋ ਕਿ ਕਿੰਨੀ, ਮਹਾਰਾਜ ਕਹਿੰਦੇ ਹਮੇਸ਼ਾ ਆਪਣੀ ਉਮਰ ਵੱਲ। ਇਸ ਤਰ੍ਹਾਂ ਨਹੀਂ ਸੋਚਣਾ ਕਿ ਹਲੇ ਤਾਂ ਮੇਰੇ ਕਾਲੀ ਦਾੜੀ ਆਲ ਤਾਂ ਬਹੁਤ ਲੰਬਾ ਸਮਾਂ ਪਿਆ ਵੀ ਹਲੇ ਮੇਰੇ ਚਿੱਟੀ ਆਉਣੀ, ਇੱਥੇ ਕੋਈ ਹਿਸਾਬ ਨਹੀਂ ਲੱਗਦਾ। ਜਾਂ ਕੋਈ ਕਹੇ ਹਲੇ ਤਾਂ ਮੇਰੇ ਦਾੜੀ ਹੀ ਨਹੀਂ ਆਈ, ਜਾਂ ਕੋਈ ਕਹੇ ਹਲੇ ਤਾਂ ਮੇਰੇ ਅੱਧ ਕਾਲੇ ਜੇ ਨੇ, ਹਲੇ ਤਾਂ ਪੂਰੇ ਚਿੱਟੇ ਹੋਣਗੇ ਫਿਰ ਜਾਊਂਗਾ। ਮਹਾਰਾਜ ਕਹਿੰਦੇ ਇਹ ਨਾ ਸੋਚ 'ਚ ਪੈ ਜਾਓ ਕਿਤੇ, ਇੱਥੇ ਤਾਂ ਨਹਿ ਬਾਰਕ ਨਹਿ ਜੋਬ ਨਹਿ ਨਹਿ ਬਿਰਧੀ ਕਛ ਬੰਧ ਉਹ ਬੇਰਾ ਨਹਿ ਬੂਝੀਆ ਜੋ ਆਏ ਪਰੈ ਜਮ ਫੰਦ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੇਰੀ ਜਿਹੜੀ ਬੰਦਿਆ ਹਾਲਤ ਐਸੀ ਹੈ, ਅੰਧੇ ਤੂੰ ਬੈਠਾ ਕੰਧੀ ਪਾਹੇ। ਕਹਿੰਦੇ ਅੰਨੇ ਗਿਆਨੀ ਪੁਰਸ਼ਾ, ਕਾਲ ਰੂਪ ਨਦੀ ਚੱਲ ਰਹੀ, ਤੂੰ ਤਾਂ ਉਹਦੇ ਕੰਧੀ ਤੇ ਕਿਨਾਰੇ ਤੇ ਬੈਠਾ ਹੈ। 24,000 ਸਵਾਸ ਨਿਕਲੇ ਰੂਪ ਮਣਾ ਜਿਹੜਾ ਤੇਰਾ ਢਹਿ ਰਿਹਾ, ਤੂੰ ਆਪਣੇ ਆਪ ਨੂੰ ਸੰਭਾਲਣਾ ਕਰ ਜਿਵੇਂ ਕੋਈ ਨਦੀ ਦੇ ਕਿਨਾਰੇ ਤੇ ਰੁੱਖੜਾ ਹੋਵੇ, ਪਾਣੀ ਨਦੀ ਦਾ ਤੇਜ਼ ਚੱਲਦਾ 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 ਹੌਲੀ ਹੌਲੀ ਉਹ ਕਿਨਾਰਾ ਢਹਿ ਕੇ ਦਰਖਤ ਧਰਮ ਕਰਕੇ ਪਾਣੀ ਡਿੱਗ ਪੈਂਦਾ। ਕਹਿੰਦੇ ਬੰਦਿਆ ਤੂੰ ਵੀ ਐਂ ਡਿੱਗ ਪੈਣਾ, ਇਹ ਕਾਲ ਦੀ ਨਦੀ ਚੱਲ ਰਹੀ ਹੈ, ਦਿਨ ਤੇ ਪਹਿਰ ਪਹਿਰ ਤੇ ਘਰੀਆਂ ਆਪ ਘਟੈ ਤਨ ਛੀਜੈ, ਕਾਲ ਹੇਰੀ ਫਿਰੈ ਵਧਕ ਜਿਉਂ ਕਹੋ ਕਵਨ ਵਿਧ ਕੀਜੈ। ਇਹ ਸਮਾਂ ਨਹੀਂ ਲੱਗਣਾ ਮੁੜ ਕੇ ਸੰਭਲਣ ਦਾ, ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਜਮਦੂਤਾਂ ਨੇ ਆ ਕੇ ਗਿੱਚੀਆਂ ਫੜ ਲੈਣਾ। ਜੇ ਹੋਵੇ ਪੂਰਬ ਲਿਖਿਆ ਤਾਂ ਗੁਰ ਕਾ ਬਚਨ ਕਮਾਹੇ ਰਹਾਓ। ਮਹਾਰਾਜ ਕਹਿੰਦੇ ਜੇ ਕੋਈ ਪੂਰਬਲੇ ਪਿਛਲੇ ਜਨਮ ਦੇ ਕੀਤੇ ਹੋਏ ਚੰਗਾ ਕਰਮਾਂ ਦਾ ਫਲ ਲਿਖਿਆ ਹੋਇਆ ਹੋਵੇਗਾ ਨਾ, ਕਿਤੇ ਮਾੜੇ ਜਿਹੇ ਭਾਗ ਜਾਗ ਪੈਣ ਤਾਂ ਗੁਰੂ ਸਾਹਿਬ ਦੇ ਦਰ ਤੇ ਆ ਕੇ ਬੰਦਾ ਕਮਾਈ ਕਰਦਾ ਫਿਰ ਭਾਗਾਂ ਦੇ ਨਾਲ। ਇਹ ਨਾ ਕਹੋ ਵੀ ਮੈਂ ਗੁਰੂ ਘਰ ਆ ਗਿਆ, ਕੋਈ ਆਸਾਨ ਨਹੀਂ, ਕੋਈ ਮਸਤਕ ਤੇ ਲਿਖਿਆ ਹੀ ਹੋਇਆ ਤਾਂ ਆ ਗਿਆ, ਜਿਨ੍ਹਾਂ ਦੇ ਮੱਥੇ ਤੇ ਲਿਖਿਆ ਹੀ ਨਹੀਂ ਹੋਇਆ ਉਹ ਆ ਹੀ ਨਹੀਂ ਸਕਦੇ, ਜ਼ੋਰ ਲਾ ਲੈਣ ਉਹ ਨਹੀਂ ਆ ਸਕਦੇ ਇੱਥੇ। ਇਹ ਵੀ ਐਂਟਰੀ ਆਪਣੀ ਲਿਖੀ ਹੋਈ ਹੈ ਇੱਥੇ, ਮਹਾਰਾਜ ਦੇ ਦਰ ਤੇ ਆਉਣਾ, ਮੱਥੇ ਤੇ ਲਿਖਿਆ ਹੋਇਆ ਹੋਣ ਕਰਕੇ ਹੀ ਆਏ ਹਾਂ। ਤਾਂ ਸਤਿਗੁਰੂ ਸਾਨੂੰ ਦਰ ਤੇ ਲੈ ਕੇ ਸੰਭਲ ਜਾ, ਵਿਚਾਰ ਕਰ ਲੈ, ਮੌਕਾ ਸੰਭਾਲ ਲੈ। ਸਤਿਗੁਰੂ ਜੀ ਸਾਨੂੰ ਸਾਰਿਆਂ ਨੂੰ ਮੌਕਾ ਦਿੰਦੇ ਨੇ ਸੰਭਲਣ ਦਾ, ਵਾਰ 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 ਬੰਦੇ ਨੂੰ ਕਾਫੀ ਸਮਾਂ ਮੌਕਾ ਦਿੰਦੇ ਰਹਿੰਦੇ ਨੇ। ਸ਼ਾਇਦ ਅੱਜ ਸਮਝੇ, ਕੱਲ੍ਹ ਸਮਝੇ, ਪਰਸੋਂ ਸਮਝੇ। ਹਰੀ ਨਾਹੀ ਨਹਿ ਡੱਡੂਰੀ ਪੱਕੀ ਵੱਢਣਹਾਰ, ਕਹਿੰਦੇ ਜਿਵੇਂ ਜ਼ਿਮੀਂਦਾਰ ਦੀ ਮਰਜ਼ੀ ਹੈ, ਭਾਵੇਂ ਹਰੀ ਖੇਤੀ ਵੱਢ ਲਵੇ, ਭਾਵੇਂ ਡੱਡਿਆਂ ਵਾਲੀ ਵੱਢ ਲਵੇ ਅੱਧ ਪੱਕੀ ਜੀ, ਅਤੇ ਭਾਵੇਂ ਕਹਿੰਦੇ ਹਰੀ ਖੇਤੀ ਵੱਢ ਲਵੇ, ਭਾਵੇਂ ਡੱਡਿਆਂ ਵਾਲੀ ਵੀ ਨਾ ਵੱਢੇ, ਤਾਂ ਜਿਸ ਵੇਲੇ ਖੇਤੀ ਪੱਕ ਜਾਂਦੀ ਹੈ ਤਾਂ ਵੱਢਣ ਵਾਲਾ ਹੋ ਕੇ ਪੱਕੀ ਖੇਤੀ ਨੂੰ ਵੀ ਵੱਢ ਲੈਂਦਾ, ਉਹਦੀ ਮਰਜ਼ੀ ਹੈ। ਪਰਮਾਤਮਾ ਦੀ ਖੇਤੀ ਹਾਂ ਆਪਾਂ, ਜੇ ਆਪਾਂ ਕਹੀਏ ਕਿ ਆਪਣੇ ਬੱਸ ਵਿੱਚ ਕੁਛ ਹੈ, ਤੁਸੀਂ ਆਪਣੇ ਮੂੰਹ 'ਚੋਂ ਕੋਈ ਗੱਲ ਕਹਿ ਕੇ ਪੂਰੀ ਕਰਕੇ ਦਿਖਾ ਦਿਓ। ਤੁਸੀਂ ਇਉਂ ਕਹੋ ਵੀ ਮੈਂ ਆਹ ਗੱਲ ਕਰ ਦਿਆਂਗਾ ਕੱਲ੍ਹ ਨੂੰ, ਤੁਸੀਂ ਫਿਰ ਕੱਲ੍ਹ ਨੂੰ ਉਹ ਕਰਕੇ ਦਿਖਾਓ। ਮਿੱਥ ਕੇ ਕੋਈ ਵੀ ਨਹੀਂ ਹੁੰਦੀ, ਕੀ ਪਤਾ ਕੱਲ੍ਹ ਨੂੰ ਕਿੱਧਰ ਨੂੰ ਤੁਰ ਜਾਣਾ ਆਪਾਂ ਨੇ। ਇਸ ਕਰਕੇ ਨਿਰੰਕਾਰ ਤੋਂ ਡਰੋ, ਸਤਿਗੁਰੂ ਸੱਚੇ ਪਾਤਸ਼ਾਹ ਦੇ ਭੈ ਦੇ ਸੰਯੁਕਤ ਹੋ ਕੇ ਚੱਲੀਏ। ਨਿਰੰਕਾਰ ਨੂੰ ਪਤਾ ਅਸਲੀਅਤ, ਸਤਿਗੁਰੂ ਨੂੰ ਅਸਲੀਅਤ ਦਾ ਗਿਆਨ ਹੈ। ਕਿਸੇ ਨੂੰ ਅਸਲੀਅਤ ਦਾ ਪਤਾ ਹੀ ਨਹੀਂ ਕਿ ਹੋਣ ਵਾਲਾ, ਕਦੋਂ ਹੋਣ ਵਾਲਾ, ਮੇਰੇ ਲੇਖ ਕਿਹੋ ਜਿਹੇ ਨੇ, ਅੱਗੇ ਮੇਰੇ ਨਾਲ ਕੀ ਬੀਤੇਗਾ, ਇਸ ਗੱਲ ਦਾ ਕਿਸੇ ਨੂੰ ਗਿਆਨ ਨਹੀਂ। ਲੈ ਲੈ ਦਾਤ ਬਹੁਤਿਆ ਲਾਵੇ ਕਰ ਤਿਆਰ, ਹੁਣ ਖੇਤੀ ਨੂੰ ਵੱਢਣ ਵਾਲਾ ਜਿਹੜਾ ਦਿਹਾੜੀਦਾਰ ਮਨੁੱਖ ਨੇ, ਉਹਨਾਂ ਨੂੰ ਲਾਵੇ ਕਹਿੰਦੇ ਨੇ। ਲਾਵਾ, ਲਾਵੇ ਲੈ ਕੇ ਜਿਹੜਾ ਅਸੀਂ ਲਾਵਿਆਂ ਨੂੰ ਤਿਆਰ ਕਰਦਾ, ਜ਼ਿਮੀਂਦਾਰ ਦਾਤੀਆਂ ਲੈ ਕੇ ਖੇਤ ਦੇ ਕੋਲ ਪਹੁੰਚ ਗਿਆ, ਚਲੋ ਬਈ ਜਾਂ ਹੁਕਮ ਹੋਆ, ਹੁਕਮ ਕਿਰਸਾਨ ਦਾ ਤਾਂ ਲੁਣ ਮਿਣਿਆ ਖੇਤਾਰ। ਜਿਸ ਵੇਲੇ ਜ਼ਿਮੀਂਦਾਰ ਦਾ ਹੁਕਮ ਹੋਇਆ, ਲਓ ਵੀ ਸ਼ੁਰੂ ਕਰ ਦਿਓ ਕੰਮ, ਤਾਂ ਉਹਨਾਂ ਲਾਵਿਆਂ ਨੇ ਜਿਹੜਾ ਸਾਰਾ ਖੇਤ ਸੀ ਨਾ, ਉਹਨੂੰ ਚੰਗੀ ਤਰ੍ਹਾਂ ਮਿਣ ਕੇ ਕੱਟ ਦਿੱਤਾ, ਵੀ ਇੰਨਾ ਖੇਤ ਵੱਢਿਆ, ਇੰਨਾ ਵੱਢਿਆ, ਇੰਨੀ ਵੱਢ ਲਈ, ਵਾਢੀ ਕਰ ਲਈ। ਇਸੇ ਤਰ੍ਹਾਂ ਕਹਿੰਦੇ ਪਰਮਾਤਮਾ ਰੂਪ ਜ਼ਿਮੀਂਦਾਰ ਦੀ ਮਰਜ਼ੀ ਹੈ, ਭਾਵੇਂ ਬਾਲਕ ਅਵਸਥਾ 'ਚ ਮਾਰ ਦੇਵੇ, ਜਵਾਨੀ 'ਚ ਮਾਰ ਲਵੇ, ਸੋ ਹਰੀ ਨਾਹੀਂ, ਬਾਲਕ ਅਵਸਥਾ ਦੇ ਵਿੱਚ ਮਾਰੇ ਉਹਦੀ ਮਰਜ਼ੀ, ਡੱਡਰੀ ਜਵਾਨੀ 'ਚ ਵੀ ਮਾਰ ਸਕਦਾ, ਜਿਸ ਵੇਲੇ ਸਰੀਰ ਖੇਤੀ ਪੱਕ ਜਾਵੇ, ਵਢੇਪਾ ਆ ਜਾਵੇ, ਉਸ ਵੇਲੇ ਵੀ ਮਾਰ ਸਕਦਾ ਉਹ। ਜਿਸ ਵੇਲੇ ਜਿਹੜੇ ਜਮਦੂਤਾਂ ਰੂਪ ਲਾਵਿਆਂ ਨੂੰ ਤਿਆਰ ਕਰਦਾ, ਜਾਓ ਵੀ ਦਾਤੀਆਂ ਫੜ ਲਓ ਹੱਥ 'ਚ, ਗੁਰਜਾਂ ਲੈ ਕੇ, ਛਵੀਆਂ ਲੈ ਕੇ ਪਹੁੰਚ ਜਾਓ ਉੱਥੇ, ਪਰਮਾਤਮਾ ਦਾ ਹੁਕਮ ਹੋਇਆ, ਜਮਦੂਤਾਂ ਨੇ ਸਰੀਰ ਰੂਪ ਖੇਤ ਨੂੰ ਮਿਣ ਕੇ ਉੱਥੇ ਹੀ ਇਹਦੇ ਸਵਾਸ ਕੱਢ ਲੈਣੇ, ਕਿਉਂਕਿ ਉਹ ਪਹਿਲਾਂ ਹੀ ਖੜ ਜਾਂਦੇ ਆ ਕੇ, ਇੱਕਦਮ ਦੱਬਦੇ ਨੇ ਬੰਦੇ ਨੂੰ, ਕਹਿੰਦੇ ਨੇ ਫਲਾਨਾ ਬੰਦਾ ਮਰਨ ਲੱਗਿਆ ਸੀ, ਉਹਨੂੰ ਇੱਕਦਮ ਅੱਖਾਂ ਅੱਗੇ ਹਨੇਰਾ ਆ ਗਿਆ, ਕੰਨਾਂ ਤੋਂ ਸੁਣਨੋਂ ਹਟ ਗਿਆ, ਹੱਥ ਪੈਰ ਹਿੱਲਣੋਂ ਹਟ ਗਏ, ਕਹਿੰਦੇ ਮੁੜ ਕੇ ਬੋਲ ਨਹੀਂ ਸਕਿਆ, ਮੂੰਹ 'ਚੋਂ ਊਂ ਦੀ ਆਵਾਜ਼ ਆਉਂਦੀ। ਉਹ ਵੀ ਬੜੇ ਪੀਰ ਨੇ, ਪਹਿਲਾਂ ਹੀ ਦੱਬ ਲੈਂਦੇ, ਮੂੰਹ 'ਚੋਂ ਕੋਈ ਗੱਲ ਹੀ ਨਾ ਕਹਿ ਸਕੇ, ਕਹਿੰਦੇ ਹੁਣ ਨਹੀਂ ਵਾਹਿਗੁਰੂ ਕਹਿਣ ਦਿੰਦੇ, ਜਦ ਜਿਉਂਦੇ ਜੀ ਨਹੀਂ ਕਿਹਾ। ਕਈ ਕਹਿੰਦੇ ਮਰਨ ਵੇਲੇ ਕਹਿ ਲਾਂਗੇ, ਕਹਿ ਕੇ ਦੇਖਿਓ ਤਾਂ, ਏਦਾਂ ਤੁਹਾਡਾ ਰਾਜ ਤਾਂ ਨਹੀਂ ਚੱਲਦਾ ਇੱਥੇ, ਰਾਜ ਪਰਮਾਤਮਾ ਦਾ ਚੱਲਦਾ, ਰਾਜ ਸਤਿਗੁਰਾਂ ਦਾ, ਜਿਹਦੇ ਮੂੰਹ 'ਚੋਂ ਕਢਾਉਣਗੇ ਉਹੀ ਵਾਹਿਗੁਰੂ ਕਹੂਗਾ। ਅਤੇ ਐਵੇਂ ਕਹਿ ਦਿਓ, ਸ਼ਰਾਰਤੀ ਚੰਚਲ ਲੋਕ ਜਿਹੜੇ ਨੇ ਉਹ ਕਹਿੰਦੇ ਅੰਤ ਨੂੰ ਕਹਿ ਲਾਂਗੇ, ਅਖੀਰ 'ਤੇ ਜਾ ਕੇ, ਕੋਈ ਕਹਿੰਦੇ ਬੁੜੇ ਹੋ ਕੇ ਅਮਰ ਛਕ ਲਾਂਗੇ, ਬੁੜੇ ਹੋ ਕੇ ਅਮਰ ਛਕ ਲਾਂਗੇ, ਤੋ ਘਰਦਿਆਂ ਨੂੰ ਕਹਿੰਦੇ ਬੁੜੇ ਹੋ ਕੇ ਪਹਿਲੀ ਕਲਾਸ 'ਚ ਦਾਖਲ ਹੋ ਜਾਂਗੇ, ਫਿਰ ਕਹਾਂ ਐਮ ਏ ਕਦ ਕਰਨੀ ਹੈ, 81 ਸਾਲ ਦਾ ਬੁੜਾ ਪਹਿਲੀ ਕਲਾਸ 'ਚ ਬਿਠਾ ਦਈਏ, ਉਧਰੋਂ ਸਰੀਰ ਛੱਡਣਾ, ਐਮ ਏ ਕਦ ਕਰੂਗਾ ਉਹ, ਇਹ ਵੀ ਸਾਡੀ ਐਮ ਏ ਆ, ਪੀ ਐਚ ਡੀ ਕਰਨੀ ਇਹਦੇ 'ਚ। ਦਾ ਮਹਾਰਾਜ ਕਹਿੰਦੇ ਜਦੋਂ 8 ਸਾਲ ਤੋਂ ਉੱਤੇ ਭਚੰਗੀ ਹੋ ਜਾਵੇ, 10 ਕੁ ਸਾਲ ਦਾ ਕਿਰਿਆ ਸਾਂਭਣ ਜੋਗਾ, ਉਦੋਂ ਉਹਨੂੰ ਅੰਮ੍ਰਿਤ ਛਕਾ ਦਿਓ, ਉਦੋਂ ਅੰਮ੍ਰਿਤ ਛਕ ਕੇ ਨਿਤਨੇਮੀ ਹੋ ਜਾਵੇ, ਪ੍ਰੇਮੀ ਹੋ ਜਾਵੇ, ਸਾਂਭ ਸੰਭਾਲ ਕਰਨੀ ਹੈ। ਸਾਡਾ ਮੂਲ ਕੰਮ ਉਹ ਹੈ, ਅੰਮ੍ਰਿਤ ਛਕ ਕੇ ਬੱਚਿਆਂ ਨੂੰ ਅੱਗੇ ਤੋਰਨਾ। ਜਿਹੜੇ ਪਰਿਵਾਰ 'ਚ ਸਿੱਖੀ ਆ, ਬਸ ਉਹੀ ਪਰਿਵਾਰ ਅਮੀਰ ਹੈ। ਜਿਹੜੇ ਪਰਿਵਾਰ 'ਚ ਸਿੱਖੀ ਨਹੀਂ, ਉਹ ਭਾਵੇਂ ਅਰਬਾਂ ਖਰਬਾਂ ਪਤੀ, ਭਾਵੇਂ ਹੀਰਿਆਂ ਦੇ ਨਾਲ ਮਕਾਨ ਲੱਦ ਲੈਣ, ਉਹਦਾ ਕੋਲ ਸਿੱਖੀ ਨਹੀਂ ਹੈ। ਬਸੰਤ ਸਵਰਗ ਲੋਕ ਹੈ ਜਿੱਤ ਤੇ ਪ੍ਰਿਥਵੀ ਨਵ ਖੰਡਣਾ ਹੈ, ਭਾਵੇਂ ਉਹ ਕਿਤੇ ਸਵਰਗਾਂ 'ਚ ਜਾ ਕੇ ਜਿੱਤ ਕੇ ਬਹਿ ਜਾਣ। ਰਾਵਣ ਦੇ ਘਰ ਘਾਟਾ ਸੀ ਮਾਇਆ ਦਾ, ਸੋਨੇ ਦੀ ਲੰਕਾ, ਲੰਕਾ ਗੜ ਸੋਏ ਨੇ ਕਾ ਪਿਆ ਮੂਰਖ ਰਾਵਣ ਕਿਆ ਲੈ ਗਿਆ। ਹਰਨਾਕਸ਼ ਕੋਲ ਘਾਟਾ ਸੀ ਮਾਇਆ ਦਾ। ਗੱਲ ਪੈਸਿਆਂ ਦੀ ਨਹੀਂ, ਗੱਲ ਹੈ ਸਿੱਖੀ ਦੀ, ਕਿ ਸਾਡੇ ਕੋਲ ਨਾਮ ਹੈ, ਸਿੱਖੀ ਹੈ, ਸਾਰਾ ਕੁਝ ਹੀ ਹੈ। ਜੇ ਘਰ 'ਚ ਪੈਸਾ ਤਾਂ ਬਹੁਤ ਹੈ, ਮਾਂ ਬਾਪ ਤਾਂ ਬੈਠੇ ਰੋਈ ਜਾਂਦੇ ਨੇ, ਕਹਿੰਦੇ ਨਿਆਣੇ ਨਹੀਂ ਲੱਭਦਾ ਕਿੱਧਰ ਨੂੰ ਚਲਿਆ ਗਿਆ, ਪੈਸੇ ਕੀ ਕਰਨੇ। ਇਸ ਕਰਕੇ ਜਿਵੇਂ ਕੋਈ ਪਰਿਵਾਰ ਸੀ, ਕਹਿੰਦੇ ਘਰ ਤਾਂ ਮੈਂ ਫਿਰ ਕੇ ਵੀ ਦੇਖਿਆ, ਥੱਲੇ ਬੇਸਮੈਂਟ ਹੀ ਬਹੁਤ ਜ਼ਿਆਦਾ ਵੱਡੀ, ਇੱਡਾ ਵੱਡਾ ਘਰ, 1,00,000 ਡਾਲਰ ਦਾ ਘਰ, ਲੜਕਾ ਇੱਕੋ ਹੀ, ਕਹਿੰਦੇ ਉਹ ਖਾਨੀ ਕਿਹਦੇ ਨਾਲ ਤੁਰ ਗਿਆ, ਤੁਰ ਗਿਆ ਉਹ ਤਾਂ ਦੋਨੋਂ ਬੈਠੇ ਰੋਈ ਜਾਣ, ਹੁਣ ਕੀ ਹੋ ਸਕਦਾ। ਸਤਿਗੁਰੂ ਕਹਿੰਦੇ ਨੇ ਸਾਨੂੰ ਇਹ ਫਿਕਰ ਆ ਕਿ ਤੁਸੀਂ ਆਪਣੀ ਪਨੀਰੀ ਨੂੰ ਸੰਭਾਲ ਵੀ ਸਕੋਗੇ। ਪਹਿਲੀ ਪਨੀਰੀ ਸਿੱਖ ਬਣ ਗਈ, ਦੂਜੀ ਬਣ ਗਈ, ਚਲੋ ਤੀਜੀ ਵੇਲੇ ਤਾਂ ਕੰਮ ਖਤਮ ਹੋ ਜਾਣਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਹੁਣ ਆਓ ਦੱਸਦੇ ਹਾਂ ਤੁਹਾਨੂੰ, ਪਹਿਲਾ ਪਹਿਰ ਧੰਦਾ ਗਿਆ, ਦੂਜਾ ਪਰਸ ਹੋਇਆ। ਰਾਤ ਦਾ ਪਹਿਲਾ ਪਹਿਰ ਤਾਂ ਖਾਣ ਪੀਣ ਦੇ ਧੰਦਿਆਂ ਚ ਬੀਤ ਗਿਆ ਅਤੇ ਰਾਤ ਦਾ ਦੂਜਾ ਪਹਿਰ ਗੂੜੀ ਨੀਂਦ ਭਰ ਕੇ ਸੌਂ ਗਿਆ। ਤੀਜਾ ਝਾਖ ਚਖਾਇਆ, ਚੌਥਾ ਭੋਰ ਪਿਆ। ਰਾਤ ਦੇ ਤੀਜੇ ਪਹਿਰ ਜਾ ਕੇ ਵਿਸ਼ੇ ਵਿਕਾਰਾਂ ਦੀ ਝਾਖ ਚਖਾਇਆ, ਗੱਪਾਂ ਮਾਰਦਾ, ਇੰਨੇ ਨੂੰ ਚੌਥੇ ਪਹਿਰ ਦੇ ਹੁੰਦਿਆਂ ਸਵੇਰ ਹੋ ਗਿਆ। ਇਹ ਤਾਂ ਇੱਕ ਪ੍ਰਮਾਣ ਹੈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਉਮਰ ਰੂਪੀ ਰਾਤ ਦਾ ਪਹਿਲਾ ਪਹਿਰ ਤਾਂ ਬਾਲਕ ਅਵਸਥਾ ਵਿੱਚ ਖੇਡ ਰੂਪ ਧੰਦੇ 'ਚ ਬੀਤ ਗਿਆ ਅਤੇ ਦੂਜੀ ਜਿਹੜੀ ਅਵਸਥਾ ਸੀਗੀ ਉਹ ਜੋਬਨ ਦੀ, ਜਵਾਨੀ ਦੀ, ਉਹ ਹੰਕਾਰ ਦੇ ਵਿੱਚ ਲੰਘ ਗਈ, ਵਿਕਾਰਾਂ ਵਿੱਚ ਲੰਘ ਗਈ, ਨੀਂਦ ਵਿੱਚ ਲੰਘ ਗਈ। ਕਹਿੰਦੇ ਸੌਣ ਨਹੀਂ ਦਿੰਦੇ ਮੈਨੂੰ, ਕਿੰਨੇ ਵਜੇ ਉੱਠਦਾ? ਕਹਿੰਦੇ ਦਸ ਕੁ ਵਜੇ ਉੱਠ ਖੜੀ ਦਾ। ਸੌਣ ਨਹੀਂ ਦਿੰਦੇ ਘਰ ਦੇ, ਹੋਰ ਘਰ ਦੇ ਨਹੀਂ ਸੌਣ ਦਿੰਦੇ। ਵੀ ਸੌਂ ਕੇ ਖਾ ਪੀ ਕੇ ਜਵਾਨੀ ਦੀ ਅਵਸਥਾ ਲੰਘਾ, ਅਵਸਥਾ ਦਾ ਤੀਜਾ ਪਹਿਰ ਜਦੋਂ ਆਦ ਖੜ ਅਵਸਥਾ ਆਈ ਤਾਂ ਝਖਾ ਮਾਰਦੇ ਲੰਘ ਗਿਆ, ਵਡੇਪਾ ਆ ਰਿਹਾ, ਝਖਾ ਹੀ ਮਾਰੀ ਜਾਂਦਾ। ਹੁਣ ਬਹੁਤ ਸਾਰਾ ਧਨ ਇਕੱਠਾ ਕਰ ਲਵਾਂ, ਕਹਿੰਦੇ ਹੁਣ ਧਨ ਦੀ ਪੈ ਗਈ ਇਹਨੂੰ। ਅਵਸਥਾ ਰੂਪੀ ਰਾਤ ਦਾ ਚੌਥਾ ਪਹਿਰ ਵਡੇਪਾ ਆਇਆ ਤਾਂ ਮੌਤ ਰੂਪ ਦਿਨ ਆ ਗਿਆ, ਚੜ੍ਹ ਗਿਆ ਦਿਨ। ਮਹਾਰਾਜ ਕਹਿੰਦੇ ਆ ਗਿਆ ਸਮਾਂ ਭਾਈ ਤੇਰਾ, ਚੱਲ ਚੱਲੀਏ ਹੁਣ। ਕਹਿੰਦਾ ਜੀ ਮੈਂ ਤਾਂ ਹਾਲੇ ਨਾਮ ਜਪਿਆ ਹੀ ਨਹੀਂ, ਹਾਲੇ ਤਾਂ ਮੈਂ ਕੁਛ ਵੀ ਨਹੀਂ ਕੀਤਾ। ਕਹਿੰਦੇ ਸਾਰੀ ਜ਼ਿੰਦਗੀ ਫਾਲਤੂ ਹੀ ਲੰਘਾ ਲਈ ਆਪਣੀ, ਕਦ ਹੀ ਚੇਤਨਾ ਆਇਓ ਜਿਨ ਜੀਓ ਪਿੰਡ ਦੀ ਆ। ਜਿਸ ਪਰਮਾਤਮਾ ਨੇ ਜੀਵ ਦਿੱਤਾ, ਜੀਉ ਆਤਮਾ ਦਿੱਤੀ, ਪਿੰਡ ਸਰੀਰ ਦਿੱਤਾ, ਉਹਨੂੰ ਵੀ ਕਦੇ ਚੇਤੇ ਕਰ ਲੈਂਦਾ ਕਿ ਪਰਮਾਤਮਾ ਨੇ ਮੈਨੂੰ ਆਹ ਦਿੱਤਾ, ਮੈਨੂੰ ਆਹ ਦਿੱਤਾ, ਸਾਰਾ ਕੁਝ ਦਿੱਤਾ। ਪਹਿਲਾਂ ਵੀ ਦੱਸਿਆ ਸੀ, ਜਿਵੇਂ ਕੋਈ ਬੰਦਾ ਕਹਿੰਦਾ ਉਹਦੇ ਚੰਗੇ ਭਲੇ ਘਰ 'ਚ ਬੈਠੇ, ਕਾਰਾਂ ਦੋ ਕੋਲੇ ਆ, ਪਤਨੀ ਨੌਕਰੀ ਕਰਦੀ ਹੈ, ਆਪ ਵਕੀਲ ਸੀਗਾ ਉਹ, ਕੈਨੇਡਾ ਦੀ ਗੱਲ ਹੈ, ਕਹਿੰਦਾ ਰੱਬ ਨੇ ਸਾਨੂੰ ਦਿੱਤਾ ਹੀ ਕੀ ਆ ਜੀ। ਮੈਂ ਕਿਹਾ ਬੈਗ ਗੇਅਰ ਲਵਾ ਦਿਆਂ, ਵਾਪਸ ਕਰਾ ਦਿਆਂ ਸਾਰਾ ਕੁਛ, ਸਾਰਾ ਹੀ ਹੌਲੀ ਹੌਲੀ ਖਿਸਕ ਜੂਗਾ, ਫਿਰ ਸੜਕ 'ਤੇ ਖੜ ਕੇ ਕਹੀਂ ਵੀ ਹੁਣ ਕਹੀਂ ਆ ਰੱਬ ਨੇ ਸਾਨੂੰ ਦਿੱਤਾ ਹੀ ਕੀ ਆ, ਮੰਗਤਾ ਬਣ ਕੇ ਕਹੀਂ। ਮੈਂ ਕਿਹਾ ਜਦੋਂ ਬੈਗ ਗੇਅਰ ਲਾਉਂਦਾ ਫਿਰ ਦਿਖਾ ਵੀ ਦਿੰਦਾ ਉਹ, ਏਕ ਪੀ ਨਾ ਦੇ ਦਸ ਪੀ ਹਿਰ ਲੇ ਤਾਂ ਮੂੜਾ ਕਹੋ ਕਹਾਂ ਕਰੇ। ਕਾਰਾਂ ਸਾਰੀਆਂ ਲੈ ਜੂ, ਘਰ ਲੈ ਜੂ, ਹੌਲੀ ਹੌਲੀ ਜੇ ਇੱਕ ਅੱਖ ਕੱਢ ਲਈ, ਇੱਕ ਲੱਤ ਬਾਂਹ ਵੱਢ ਲਈ, ਫਿਰ ਤੈਨੂੰ ਸਾਰਾ ਕੁਝ ਦਿੱਤਾ ਹੋਇਆ, ਤੂੰ ਨਾ ਇੱਦਾਂ ਕਰ ਰੱਬ ਦੇ ਨਾਲ। ਫ੍ਰੀ ਫੰਡ ਦਾ ਸੂਰਜ, ਇੱਥੇ ਬਿਜਲੀ ਵਾਲਿਆਂ ਦਾ ਬਿੱਲ ਭਰਦੇ ਫਿਰਦੇ, ਸੂਰਜ ਦਾ ਬਿੱਲ ਕਦੇ ਭਰਿਆ? ਜਿਹੜੀ ਧਰਤੀ 'ਤੇ ਰਹਿੰਦੇ ਦਾ ਕਦੇ ਕਿਰਾਇਆ ਦਿੱਤਾ? ਜਿਹੜੀ ਆਕਸੀਜਨ ਲੈਂਦੇ ਇਹਦਾ ਕਦੇ ਪੈਸਾ ਦਿੱਤਾ? ਹੌਸਪੀਟਲ ਹੈ, ਆਕਸੀਜਨ ਦਾ ਕਿਰਾਇਆ ਲੈਂਦੇ। ਜਿਹੜੀ ਅੱਗ ਬਾਲਦੇ ਇਹਦਾ ਕਦੇ ਪੈਸਾ ਦਿੱਤਾ? ਇੱਥੇ ਬਿਜਲੀ ਦਾ ਬਿੱਲ ਭਰਦੇ ਫਿਰਦੇ ਹਾਂ। ਅੱਜ ਆਹ ਪਾਣੀ ਪੀਂਦੇ ਹਾਂ, ਪਾਣੀ ਵੀ ਤਾਂ ਪਰਮਾਤਮਾ ਨੇ ਦਿੱਤਾ, ਪੰਜ ਤੱਤ ਦਿੱਤੇ ਨੇ ਪਰਮਾਤਮਾ ਨੇ। ਕਿਹੜੀ ਚੀਜ਼ ਨਹੀਂ ਦਿੱਤੀ? ਜੇ ਪ੍ਰਸਾਦ ਛੱਤੀ ਹੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰੱਖ ਮਨ ਮਾਹੇ, ਜੇ ਪ੍ਰਸਾਦ ਸੁਗੰਧ ਤਮ ਲਾਵੇ ਤਿਸ ਕੋ ਸਿਮਰਤ ਪਰਮਗਤ ਪਾਵੇ। ਸਾਰਾ ਕੁਝ ਤਾਂ ਦਿੱਤਾ ਹੋਇਆ, ਹੁਣ ਹੋਰ ਦੱਸੋ ਰੱਬ ਕੀ ਦੇ ਦੇਵੇ ਤੁਹਾਨੂੰ? ਹੁਣ ਤੁਸੀਂ ਤਾਂ ਐਂ ਕਹਿੰਦੇ ਵੀ ਰੱਬ ਆਪ ਪਾਸੇ ਹੋ ਕੇ ਬਹਿ, ਤੇ ਮੈਨੂੰ ਕਿ ਤੂੰ ਰੱਬ ਬਣ ਜਾ ਬਸ, ਇੱਕ ਹੀ ਕਸਰ ਰਹਿ ਗਈ ਹੁਣ ਤਾਂ। ਜਿਵੇਂ ਰਾਵਣ ਕਹਿੰਦਾ ਸੀ ਸਵਰਗਾਂ ਨੂੰ ਪੌੜੀਆਂ ਲਾ ਲੂੰ, ਸਵਰਗ ਜਿੱਤ ਕੇ ਫਿਰ ਗਾਹਾਂ ਚੱਲ ਜੂੰ, ਫਿਰ ਗਾਹਾਂ ਚੱਲ ਜੂੰ। ਹਰਨਾਕਸ਼ ਤਾਂ ਕਹਿੰਦਾ ਮੈਂ ਹੀ ਰੱਬ ਹਾਂ, ਰੱਬ ਹੈ ਹੀ ਨਹੀਂ ਕੋਈ, ਇਹ ਬੰਦੇ ਦੀ ਫਿਤਰਤ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਜੇ ਤੁਸੀਂ ਗੁਰਸਿੱਖ ਬਣੇ ਹੋ ਤਾਂ ਮੇਰੇ ਕੋਲੋਂ ਸੁਣੋ। ਸਤਿਗੁਰੂ ਕਹਿੰਦੇ ਸਾਰਾ ਕੁਝ ਕਿਵੇਂ ਚੱਲਣਾ ਜ਼ਿੰਦਗੀ 'ਚ, ਸਾਧ ਸੰਗਤ ਕਉ ਵਾਰਿਆ ਜੀਉ ਕੀ ਆ ਕੁਰਬਾਨ। ਮਹਾਰਾਜ ਕਹਿੰਦੇ ਮੈਂ ਸਾਧ ਸੰਗਤ ਤੋਂ ਬਲਿਹਾਰ ਜਾਵਾਂ, ਕਹਿੰਦੇ ਮੈਂ ਆਪਣਾ ਜੀ ਨੂੰ ਵੀ ਸਾਧ ਸੰਗਤ ਤੋਂ ਕੁਰਬਾਨ ਕਰਦਿਆਂ, ਸਰੀਰ ਵੀ ਕੁਰਬਾਨ ਕਰਦਿਆਂ ਸਾਧ ਸੰਗਤ ਤੋਂ, ਕਿਉਂਕਿ ਸੰਗਤ ਬਹੁਤ ਵੱਡੀ ਚੀਜ਼ ਹੈ। ਜਦੋਂ ਆਪਾਂ ਸੰਗਤ ਦੇ ਵਿੱਚ ਬੈਠਦੇ ਹਾਂ, ਵਿੱਚ ਸੰਗਤ ਹਰ ਭਰਾ ਵੱਸਿਆ ਜੀਓ, ਇੱਕ ਦੀਵਾ ਜਗਦਾ ਹੋਵੇ ਕਿੰਨਾ ਕੁ ਚਾਨਣ ਕਰਦਾ, ਕਿਤੇ ਦੋ ਦੀਵੇ ਜਗਦੇ ਜ਼ਿਆਦੇ ਚਾਨਣ, ਤਿੰਨ ਦਾ ਜ਼ਿਆਦੇ, ਚਾਰ ਦਾ ਜ਼ਿਆਦੇ, ਪੰਜ ਦਾ। ਜਿੱਥੇ 500 ਦੀਵਾ ਜਗਾ ਦੀਏ ਦਿਨ ਚੜ੍ਹ ਜਾਂਦਾ। ਹਰੇਕ ਬੰਦੇ ਦੇ ਅੰਦਰ ਇੱਕ ਜੋਤ ਹੈ, ਦੋ ਜੋਤਾਂ ਬੈਠ ਗਈਆਂ ਹੋਰ, ਤਿੰਨ ਬੈਠ ਗਈਆਂ ਹੋਰ, 500 ਜੋਤ ਪਰਮਾਤਮਾ ਦੀ ਇਹ ਦੀਵਿਆਂਗੂ। ਕੋਈ ਕਿੰਨੇ ਅਭਿਆਸ ਵਾਲਾ, ਕੋਈ ਕਿੰਨੇ ਕਰਮਾਂ ਵਾਲਾ, ਕੋਈ ਕਿੰਨੇ ਭਾਗਾਂ ਵਾਲਾ। ਭਾਗਾਂ ਵਾਲੀਆਂ ਜੋਤਾਂ ਜਦ ਇਕੱਠੀਆਂ ਹੋ ਕੇ ਅਭਿਆਸੀ ਸਿਮਰਨ ਵਾਲੇ ਬੈਠਦੇ ਨੇ ਤਾਂ ਇਹਨਾਂ ਨੂੰ ਦੇਖਣ ਵੱਡੇ ਵੱਡੇ ਦੇਵਤੇ ਵੀ ਆਉਂਦੇ ਵੀ ਆਹ ਸੰਗਤ, ਸੰਗਤ ਨੂੰ ਮੱਥਾ ਟੇਕਦੇ। ਉਹ ਧੰਨ ਹੈ ਸੰਗਤ, ਧੰਨ ਹੈ ਸੰਗਤ, ਧੰਨ ਧੰਨ ਸਤਸੰਗਤ। ਉਹ ਧਰਤੀ ਉੱਤੇ ਗੁਰੂ ਨਾਨਕ ਦੀ ਹੋਈ ਸੰਗਤ ਹੈ, ਹੋਰ ਕਿਤੇ ਸੰਗਤ ਤਾਂ ਦਿਖਾਓ। ਗੁਰੂ ਘਰਾਂ ਤੋਂ ਬਿਨਾਂ ਕਿਤੇ ਸੰਗਤ ਜੁੜਦੀ ਦੇਖੀ? ਉਹ ਤਾਂ ਸਾਰੀ ਕੁਸੰਗਤੀ ਹੋ ਰਹੀ ਹੈ। ਜੇ ਕਿਤੇ ਲੱਖ ਬੰਦਾ ਬੈਠਾ ਵੀ ਉੱਥੇ ਤਾਂ ਸਮਝਾਇਆ ਜਾ ਰਿਹਾ ਆਤਮਾ ਨਿਰਲੇਪ ਹੈ, ਜੋ ਮਰਜ਼ੀ ਭੋਗੋ, ਖਾਓ ਪੀਓ, ਮੌਜ ਕਰੋ, ਸਵੇਰੇ ਉੱਠਣ ਦੀ ਲੋੜ ਨਹੀਂ, ਕੋਈ ਗੱਲ ਨਹੀਂ। ਉਹ ਕਿਤੇ ਸੰਗਤ ਆ, ਉਹ ਤਾਂ ਸਾਰੀ ਕੁਸੰਗਤ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿਸ ਤੇ ਸੋਝੀ ਮਨ ਪਈ ਮਿਲਿਆ ਪੁਰਖ ਸੁਜਾਣ। ਕਹਿੰਦੇ ਮੈਂ ਸੰਗਤ ਤੋਂ ਆਪਣਾ ਸਰੀਰ ਕੁਰਬਾਨ ਕਰਦਿਆਂ, ਸੰਗਤ ਤੋਂ ਜੀਵ ਆਤਮਾ ਕੁਰਬਾਨ ਕਰਦਿਆਂ, ਆਪਣੀ ਕਹਿੰਦੇ ਜਿਸ ਸਾਧ ਸੰਗਤ ਦੇ ਪ੍ਰਤਾਪ ਕਰਕੇ ਮੇਰੇ ਮਨ ਚ ਗਿਆਨ ਆਇਆ ਅਤੇ ਵਾਹਿਗੁਰੂ ਮਿਲਿਆ, ਤਾਂ ਸੰਗਤ ਦੀ ਇੰਨੀ ਉਪਮਾ ਕਰਦੇ ਸਤਿਗੁਰੂ। ਕਿਉਂਕਿ ਜਿਹੜੀ ਬਖਸ਼ਿਸ਼ ਸੰਗਤ ਵਿੱਚ ਹੋਣੀ ਆ ਨਾ, ਇਹ ਕਿਤੇ ਨਹੀਂ ਹੁੰਦੀ। ਸੰਗਤ ਵਿੱਚ ਬਹਿ ਕੇ ਬਖਸ਼ਿਸ਼ ਹੁੰਦੀ ਗੁਰਾਂ ਦੀ। ਇਸ ਕਰਕੇ ਹਮੇਸ਼ਾ ਇਹ ਖਿਆਲ ਕਰੋ ਕਿ ਸੰਗਤ ਵਿੱਚ ਜ਼ੋਰ ਲਾ ਕੇ ਵੀ ਕਿਵੇਂ ਪਹੁੰਚ ਜਾਓ, ਕਿ ਸੰਗਤ ਜ਼ਰੂਰ ਕਰਨੀ ਹੈ। ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਾਖਿਆਤ ਹਾਜ਼ਰ ਨਾਜ਼ਰ ਪਾਰਬ੍ਰਹਮ ਪਰਮੇਸ਼ਰ ਜਾਣ ਕੇ ਬੈਠੋ। ਇੱਕ ਗੱਲ ਪੱਕੀ ਮੰਨ ਲਓ, ਜਿਵੇਂ ਗੁਰੂ ਸਾਹਿਬ ਉਦੋਂ ਸੰਗਤ 'ਚ ਬਹਿੰਦੇ ਸੀ ਆਪਦੇ ਹੁੰਦਿਆਂ, ਹੁਣ ਵੀ ਜਿੱਥੇ ਸੰਗਤ ਹੁੰਦੀ ਸਤਿਗੁਰੂ ਆਪ ਹੀ ਬੈਠੇ ਹੁੰਦੇ ਨੇ। ਪਰ ਇੰਨਾ ਫਰਕ ਹੁੰਦਾ ਵੀ ਆਪਣੇ ਉਹ ਅੱਖਾਂ ਨਹੀਂ ਲੱਗੀਆਂ ਹੋਈਆਂ। ਜੇ ਉਹ ਅੱਖਾਂ ਲੱਗੀਆਂ ਹੋਣ ਤਾਂ ਆਪਾਂ ਪ੍ਰਤੱਖ ਦੇਖ ਲਈਏ ਕਿ ਸਾਰੇ ਪਾਤਸ਼ਾਹ ਬੈਠੇ। ਇੰਨੀ ਸੰਗਤ 'ਤੇ ਤਾਂ ਵੈਸੇ ਹੀ ਬਹੁਤ ਖੁਸ਼ ਹੋ ਜਾਂਦੇ ਮਹਾਰਾਜ ਵੀ ਸਾਡੀ ਸੰਗਤ ਬੈਠੀ, ਮੇਰੇ ਗੁਰਸਿੱਖ ਬੈਠੇ ਨੇ, ਮੇਰੇ ਪਿਆਰੇ ਬੈਠੇ ਨੇ, ਗੁਰਬਾਣੀ ਦੀ ਕਥਾ ਹੋ ਰਹੀ ਹੈ, ਕੀਰਤਨ ਹੋ ਰਿਹਾ, ਢਾਡੀਆਂ ਦੀਆਂ ਵਾਰਾਂ ਹੋ ਰਹੀਆਂ ਨੇ। ਸਤਿਗੁਰੂ ਸੱਚੇ ਪਾਤਸ਼ਾਹ ਉਹ ਪ੍ਰਸੰਨ ਹੁੰਦੇ ਨੇ। ਨਾਨਕ ਡਿੱਠਾ ਸਦਾ ਨਾਲ ਹਰ ਅੰਤਰ ਜਾਮੀ ਜਾਣ। ਮਹਾਰਾਜ ਕਹਿੰਦੇ ਸਾਰੀਆਂ ਗੱਲਾਂ ਜਾਣਨ ਵਾਲਾ ਅੰਤਰਜਾਮੀ ਵਾਹਿਗੁਰੂ ਸਦਾ ਹੀ ਆਪਣੇ ਨਾਲ ਦੇਖਿਆ। ਕਿਵੇਂ ਜੀ? ਕਹਿੰਦੇ ਸਾਧ ਸੰਗਤ ਵਿੱਚ ਬੈਠ ਕੇ ਕਿਰਪਾ ਹੋਈ ਮੇਰੇ 'ਤੇ, ਮੈਂ ਪਰਮਾਤਮਾ ਨੂੰ ਆਪਣੇ ਹਮੇਸ਼ਾ ਨਾਲ ਦੇਖਦਾ।